भगत रविदास जी दे उचारण कीते हुए पवित्र शब्द जो राग गौड़ी दे अंदर दर्ज है इस दी विचार आपां कर रहे हां। शब्द दे अमृत बचन ने मेरी संगत पोच सोच दिन राती मेरा कर्म कुटिलता जन्म कुभांति राम गुसैया जी के जीवना मोहे ना बिसारो मैं जन तेरा रहा हो। इस पावन पवित्र शब्द दियां आरंभक दो तुकां दी विचार आपां शुरू कीती सी। आओ उसे विचार दी लड़ी नूं अज दे इस दीवान विच आपां अग्गे तोर सकीए। आप जितने गुरु चरणा विच उपस्थित हो करो कृपा गुरु बख्शी फतेह प्रवान करो आशीष बख्शो जी। वाहिगुरु जी का खालसा वाहिगुरु जी की फतेह। भगत रविदास जी ने इस पावन पवित्र शब्द दे अंदर दरअसल उस पार ब्रह्म परमेश्वर दे चरणा विच अपने आप नू मुकम्मल तौर ते समर्पित करके ते अंदरों निम्रता विच आ के अरदास करन दी एक जुगत दसी है। हजूर दे बचन मेरी संगत पोच अर्ज कल कीती सी। पोच दा अर्थ मंदे। असल विच ए शब्द पोची तो है। पोच दा अर्थ हुंदा है के बनावट, क्योंकि शब्द पोच किवें बनिया। मेरी संगत पोच, पोच कहिंदे आ कि जिवें थल्ले धात कुछ होर होवे ते उहदे उपर रंग उहदे उपर बनावट कुछ होर बनाई होवे उसनू पोच किया जांदा है। जिवें होवे तां लोहा ते उपर उहदे गोल्ड रंग सुनहरी रंग कीता जाए। उह जिहड़ा सुनहरी रंग है ना ओ असल विच बनावट है। उस बनावट दे थले धात होर है। इहदा मतलब पोचदा है कि मेरी सोहबत मेरी संगत उहनां लोकां दे नाल है कि जेड़े सचमुच अंदरों कुछ ने ते बाहरों कुछ ने। जिन्हां दे अंदर मैले ने बाहरों निर्मलताई दा भुलेखा पांदे ने। हे प्रभु एक तां संगत मेरी उहनां दे नाल दुष्ट बंदियां नाल दुष्ट ख्यालां दे नाल। मेरी संगत पोच सोच दिन राती मैनु इको सोच खाई जा रही है कि मेरा बनेगा की। क्योंकि माड़े बंदे दी सोबत भी बंदे दी जिंदगी नु तबाह कर जांदी है। धन गुरु ग्रंथ साहिब जी दी अमृत बाणी ने यह बख्शिश कीती है। किन्ने ने परमात्मा तरस करे उन्हां लोकां नाल कदी भी मिलाप ना कराए कि जिन्हां नूं मिल के परमात्मा ते गुरु दी याद भुले अंदर केवल वासनावां दा तूफान आ जाए। क्यों? क्योंकि मनमुख साकत बंदे कोल बैठन नाल भी थोड़ा जिहा समां बैठांगे तां भी अंदर खलबली पैदा हो जाएगी। ओ इस तरह है कि जिवें बेरी दे नुकीले कंडे ने। भगत साहिब ने उदाहरण दित्ती है ना। हुण बेरी दे नुकीले कंडे टाणी नाल जुड़े ने ते कोल उहदे केले दा रुख है। जदों हवा चलेगी बेरी दे कंडियां नू बेरी दी टाणी नू कोई परवाह नहीं। हवा चलदी है ओ अपनी मौज विच खिलदी है पर उहदे कंडे केले नू चीर के रख दिंदे ने सच एवे के माड़े बंदे दी अंदर दी सुरत नू कोई फर्क नहीं, अंदर नू फर्क तां उहनू ही पैंदा जिहड़ा अंदर दे रस्ते दा भेदी है। केला चीरिया जांदा है पर कंडे दा तां कुछ नहीं विगड़िया। जिस बंदे ने साधना कीती अंदर टिकांदा पिया है उहनू पता है भी खिंडा की है, ते जिहड़ा पहली खिंडिया होए उहदे वास्ते खिंडा दा अर्थ ही कोई नहीं। सतगुरु ने बाणी विच फरमाया, कहन लगे कबीर मारी मरो को संग की, मेरी संगत पोच उसे लड़ी, मेरी संगत पोच सोच दिन राती, कबीर मारी मरू को संग की, केले निकट जो बेर ओ झूले, ओ मौज विच कह झूले दर तो ते कोई असर नहीं, मनमुख बंदे ते कोई असर नहीं, ओ झूले ओ अपनी मौज भी तुरिया फिर दे, ओ चीर ही है पर दूजे दे अंदर नू चीर जांदा है। सतगुरु कहिंदे ने साकत संग ना खेर, इहो जै साकत बंदियां दे नेड़े क्यों। दूसरी प्रमाण होर अर्ज करदे आं, भावे असीं विचरने आ संसार विच पर हां सतगुरु ने बेबख्श साडे ते कीती, सानू शब्द दा पल्ला पकड़ा दिता। शब्द गुरु आपां कहिंदे आ ना, ज्ञान गुरु आत्म उपदेशो कहा जांदा है कि जिहड़ा शब्द गुरु का है किते भी जाइए सानू तत्ती वाह तो बचांदा है। धन गुरु अर्जन साहब जी दे तां बचन ने कि जिथे भी सिख जाए जे बाणी सिमरन नाम ते गुरु ग्रंथ साहिब दे शब्द इहदे कोल ने, शब्द तो मुराद उस बाणी दा इह जाणू है, ते शब्द इस तरह इहदी रखवाली करदा है कि जिवें चार चवेरे किसे लकीर खिच दित्ती होवे, जिवें लकीर विच कोई माड़ा आदमी प्रवेश नहीं कर सकदा। जिस कोल गुरु दा शब्द है सच एवे उह माड़ियां दी संगत विचों भी निकल जांदा, उहनूं तत्ती वाह नहीं लगण दिंदे। सतगुरु दे बचन, गुर का शब्द रखवारे, चौकी चौ गिरद हमारे, राम नाम मन लागा, जम लज जाए कर भागा। जो अर्ज करदे आं कि माड़े बंदियां दी सोबत उस लड़ी नूं, ते माड़ियां दी सोबत कल्ले तन दा भी असर पैंदा है, भावें ना भी उह बोलन, उहनां दे शरीर विच जो उहनां दा आबा मंडल कह लो जां उहनां दे विचारां दीआं तरंगां ने, ਉਹ ਦੂਸਰੇ ਬੈਠੇ ਹੋਏ ਬੰਦੇ ਤੇ ਅਸਰ ਜ਼ਰੂਰ ਪਾਉਂਦੀਆਂ। ਸਤਿਗੁਰੂ ਨੇ ਦੂਸਰਾ ਬਚਨ ਕਿਹਾ, ਫਰਮਾਇਓ ਨੇ ਕਿ ਜਿਵੇਂ ਇੱਕ ਭਾਂਡਾ ਕਾਲਖ ਨਾਲ ਭਰਿਆ, ਸਿਰਫ ਸਮਝਣ ਵਾਸਤੇ ਉਦਾਹਰਨਾਂ ਨੇ, ਤੇ ਉਦਾਹਰਨਾਂ ਦਾ ਮਤਲਬ ਕਥਾ ਵਿੱਚ ਖਿਆਲਾਂ ਦਾ ਮਤਲਬ ਇਹ ਨਹੀਂ ਕਿ ਵਿਦਵਤਾ ਦਾ ਕੋਈ ਪ੍ਰਦਰਸ਼ਨ ਕਰਨਾ। ਸਵੇਰੇ ਵੀ ਅਰਜ ਕੀਤੀ ਪੜ੍ਹਨਾ ਸੁਣਨਾ ਇਸ ਕਰਕੇ ਵੇ ਕਿ ਮਨ ਕਿਤੇ ਮੰਨ ਜਾਏ, ਮਨ ਸਮਝਾਵਣ ਕਾਰਨ ਹੈ। ਕਛੂਕ ਪੜ੍ਹਿਆ ਗਿਆਨ, ਜੇ ਮਨ ਹੀ ਨਹੀਂ ਸਮਝਿਆ ਤੇ ਅੱਜ ਬਾਣੀ ਦਾ ਸਵੇਰੇ ਹੁਕਮਨਾਮਾ ਇਹ ਸੀ ਕਿ ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਕੀ ਲਾਭ ਹੋਇਆ ਉਸ ਵਿਦਿਆ ਦਾ, ਜੇ ਅੰਦਰ ਹੀ ਤਬਦੀਲ ਨਹੀਂ ਹੋਇਆ ਤਾਂ। ਕਬੀਰ ਸਾਹਿਬ ਦੀ ਬਚਨ ਹੈ, ਕਹਿੰਦੇ ਸ਼ਵੇਤ ਕੱਪੜੇ ਚਿੱਟੇ ਬਸਤਰ ਕਿਸੇ ਪਾਏ ਹੋਣ, ਤੇ ਉਹਦੇ ਹੱਥ ਵਿੱਚ ਤੁਸੀਂ ਭਾਂਡਾ ਪਕੜਾ ਦਿਓ ਕਾਲਾ, ਉਹਨੂੰ ਕਹੋ ਵੀ ਤੂੰ ਇੰਨਾ ਕੁ ਸਫ਼ਰ ਕਰਨਾ ਹੈ, ਮੀਲ ਦੋ ਮੀਲ ਉਹ ਬਰਤਨ ਤੂੰ ਚੁੱਕ ਕੇ ਲਿਜਾਣਾ। ਉਸ ਬੰਦਾ ਦਾ ਜਿੰਨਾ ਮਰਜ਼ੀ ਉਹ ਬਚਾ ਕਰੀ ਜਾਏ, ਕਾਲਾ ਭਾਂਡਾ ਉਹਦੇ ਸਰੀਰ ਤੇ, ਉਹਦੇ ਤਨ ਤੇ, ਉਹਦੇ ਕੱਪੜਿਆਂ ਤੇ ਕੋਈ ਨਾ ਕੋਈ ਆਪਣਾ ਧੱਬਾ ਨਿਸ਼ਾਨ ਦਾਗ ਜ਼ਰੂਰ ਛੱਡੇਗਾ, ਭਾਵੇਂ ਹੱਥਾਂ ਦੀਆਂ ਉਂਗਲੀਆਂ ਜਾਣ ਲੱਗਿਆਂ ਕਾਲੀਆਂ ਕਰ ਜਾਏ, ਕਿਉਂਕਿ ਉਹਦਾ ਸੁਭਾਅ ਹੈ ਕਿ ਜਿਹੜਾ ਉਹਨੂੰ ਪਕੜੇਗਾ ਉਹਨੇ ਕੁਲੱਤਨ ਛੱਡਣੀ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕਾਲਾ ਭਾਂਡਾ ਬਚਾਇਆ ਵੀ ਕੋਈ ਨਾ ਕੋਈ ਧੱਬਾ ਲਾ ਜਾਂਦਾ, ਮਨਮੁਖ ਤੇ ਟੁੱਟੇ ਬੰਦੇ ਕੋਲ ਰੋਜ਼ ਬਹਿਣ ਨਾਲ ਕਦੀ ਨਾ ਕਦੀ ਜ਼ਿੰਦਗੀ ਵਿੱਚ ਉਹਦੇ ਖਿਆਲ ਜਿਹੜੇ ਨੇ ਅੰਦਰ ਨੂੰ ਸ਼ੰਕੇ ਵਿੱਚ ਲੈ ਜਾਂਦੇ। ਸਤਿਗੁਰੂ ਦੇ ਅੰਮ੍ਰਿਤ ਬੋਲ, ਕਬੀਰ ਸ਼ਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਇਹਦਾ ਮਤਲਬ ਕਿ ਤੂੰ ਆਪਣੇ ਅੰਦਰ ਨੂੰ ਕਮਾਣਾ, ਥੋੜਾ ਜਿਹਾ ਇਹਨੂੰ ਬਚਾ। ਕਬੀਰ ਜਿਹਦੇ ਬਚਨ, ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਛ ਲਾਗੈ ਦਾਗ, ਕਛ ਲਾਗੈ ਦਾਗ, ਕਿਤੇ ਨਾ ਕਿਤੇ ਧੱਬਾ ਜ਼ਰੂਰ ਛੱਡੇਗਾ। ਭਗਤ ਰਵਿਦਾਸ ਸਾਹਿਬ ਨੇ ਕਿਹਾ, ਮਾਲਕ ਕਿ ਮੇਰੀ ਜਿਹੜੀ ਸੋਭਤ ਹੈ, ਸੰਗਤ ਹੈ, ਉਹ ਮਾੜਿਆਂ ਦੇ ਨਾਲ ਹੈ। ਤੇ ਕੱਲ ਦਾਸ ਨੇ ਇੱਕ ਅਰਜ਼ ਕੀਤੀ ਸੀ ਕਿ ਦੇਖੋ ਇਹ ਵੇ ਅੰਦਰੂਨੀ ਨਿਮਰਤਾ, ਇਹਦਾ ਮਤਲਬ ਕਿਤੇ ਨਾ ਕਿਤੇ ਸੁਰਤ ਵਿੱਚ ਕੋਈ ਵੱਜ ਆਈ। ਭਾਈ ਸਾਹਿਬ ਨੇ ਲਿਖਿਆ ਇਹਦਾ ਟੀਕਾ ਕਰਦਿਆਂ ਭਾਈ ਵੀਰ ਸਿੰਘ ਹੋਣਾ, ਕਿ ਜਿਹੜੇ ਮਹਾਂਪੁਰਖ ਇੰਨੇ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਇਹ ਸੋਚ ਖਾਈ ਜਾ ਰਹੀ ਹੈ, ਮਾਲਕ ਮੇਰੇ ਅੰਦਰ ਇੰਨਾ ਮੈਲਾਪਨ, ਤੂੰ ਮੈਨੂੰ ਬਚਾ। ਕਹਿਣ ਲੱਗੇ ਆਮ ਸਾਡੇ ਵਰਗੇ ਆਦਮੀਆਂ ਦਾ ਕੀ ਬਣੇਗਾ, ਮੇਰੀ ਸੰਗਤ ਪੋਚ, ਸੋਚ ਦਿਨ ਰਾਤੀ, ਮੇਰੇ ਅੰਦਰ ਸਾਰੇ ਔਗਣ ਨੇ, ਮੇਰਾ ਕਰਮ ਕੁਟਿਲਤਾ। ਕੁਟਿਲ ਦਾ ਅਖਰੀ ਅਰਥ ਹੁੰਦਾ ਟੇਢਾ, ਵਿੰਗਾਪਣ। ਕਹਿੰਦੇ ਨੇ ਮੇਰੇ ਜਿਹੜੇ ਕਰਮ ਨੇ ਨਾ, ਉਹ ਸਾਰੇ ਟੇਢੇ ਨੇ, ਮੈਂ ਅੰਦਰ ਦਾ ਕਪਟ ਤਾਂ ਛੱਡੀ ਨੀ, ਅੰਦਰ ਦੇ ਵਲ ਮੇਰੇ ਨਿਕਲੇ ਕੀ ਨਖੀ। ਮਾਲਕ ਬਾਹਰੋਂ ਲੋਕਾਂ ਨੂੰ ਕੋਈ ਪਤਾ ਨਹੀਂ ਮੈਂ ਸ਼ਰੀਫ ਹਾਂ, ਪਰ ਜਦੋਂ ਮੇਰਾ ਵਾਹ ਲੱਗਦਾ ਮੈਂ ਲੋਕਾਂ ਦੇ ਪੈਰਾਂ ਵਿੱਚ ਦਾਤਰੀ ਫੇਰਨ ਤੋਂ ਗੁਰੇਜ਼ ਨਹੀਂ ਕਰਦਾ, ਮੌਕਾ ਲੱਗ ਜਾਏ ਤੇ ਮੈਂ ਕਦੀ ਕਿਸੇ ਨੂੰ ਬਖਸ਼ਦਾ ਨਹੀਂ। ਮੇਰੇ ਕਰਮ ਕੁਟਿਲਤਾ, ਜਨਮ ਕੁਭਾਂਤੀ, ਕੁਭਾਂਤੀ ਭਾਂਤ ਦਾ ਅਰਥ ਤਰ੍ਹਾਂ, ਕੁਭਾਂਤੀ ਦਾ ਅਰਥ ਹੈ ਮਾੜੇ ਘਰ ਵਿੱਚ, ਮਾੜੇ ਪਰਿਵਾਰ ਵਿੱਚ। ਇਹ ਸ਼ਬਦ ਕਿ ਮੇਰਾ ਜਨਮ ਵੀ ਕਿਸੇ ਚੰਗੇ ਘਰ ਵਿੱਚ ਨਹੀਂ, ਸਿਰਫ ਸਮਝਣ ਲਈ। ਕਹਿਣ ਲੱਗੇ ਮੇਰੇ ਕਰਮ ਵੀ ਇਹੋ ਜਿਹੇ ਨੇ। ਆਓ ਥੋੜਾ ਜਿਹਾ ਹੋਰ ਬਾਣੀ ਚੋਂ ਅੱਜ ਪ੍ਰਮਾਣ ਲਈਏ। ਧੰਨ ਗੁਰੂ ਨਾਨਕ ਸਾਹਿਬ ਦੇ ਅੱਜ ਬਚਨ ਪੜ੍ਹਦਿਆਂ ਇੱਕ ਆਇਆ ਪਵਿੱਤਰ ਸ਼ਬਦ, ਕਿ ਅਰਦਾਸ ਹੀ ਹੈ ਨਾ ਕਿ ਮੇਰੇ ਕੋਲ ਗੁਣ ਕੋਈ ਨਹੀਂ, ਸਿਰਫ ਔਗਣ ਹੀ ਔਗਣ ਨੇ। ਉਹਨਾਂ ਦਾ ਪਵਿੱਤਰ ਬਚਨ ਹੈ ਕਿ ਸਭ ਔਗਣ ਮੈਂ, ਗੁਣ ਨਹੀਂ ਕੋਈ, ਕੋਈ ਗੁਣ ਮੇਰੇ ਵਿੱਚ ਨਹੀਂ, ਸਿਰਫ ਔਗਣ ਹੀ ਔਗਣ ਮੇਰੇ ਵਿੱਚ ਭਰੇ ਨੇ। ਕਿਉਂ ਕਰ ਕੰਤ ਮਿਲਾਵਾ ਹੋਈ, ਕਿਵੇਂ ਸਾਈ ਨੂੰ ਮਿਲਾਂ, ਸਿਰਫ ਮੇਰੇ ਕੋਲ ਔਗਣ ਨੇ। ਸੱਚ ਕਿ ਜਿਸ ਦਿਨ ਬੰਦਾ ਔਗਣਾ ਵਾਲਾ ਵੀ ਸਵੀਕਾਰ ਲੈ ਕੇ ਮੈਂ ਔਗਣਾ ਨਾਲ ਭਰਿਆ ਹਾਂ, ਤੇ ਮਾਲਕ ਉਹਦੇ ਤੇ ਵੀ ਤਰਸ ਕਰਦਾ। ਹਕੀਕਤ ਤੇ ਵੀ ਬੰਦਾ ਔਗਣਾ ਨਾਲ ਭਰ ਕੇ ਵੀ ਦਾਵਾ ਕਰੀ ਜਾਂਦਾ ਕਿ ਮੇਰੇ ਤੋਂ ਵੱਡਾ ਗੁਣਵਾਨ ਹੀ ਕੋਈ ਨਹੀਂ, ਸਵਕਾਰ ਦੇ ਨਹੀਂ। ਦਾਸ ਇੱਕ ਵਾਰੀ ਅਰਜ਼ ਕੀਤੀ ਸੀ ਕਿ ਅਰਦਾਸ ਅਸੀਂ ਸਾਰੇ ਰੋਜ਼ ਕਰਨੇ ਆ, ਜੋ ਪੰਥਕ ਮਰਿਆਦਾ ਅਨੁਸਾਰ ਸਾਨੂੰ ਅਰਦਾਸ ਦਿੱਤੀ ਗਈ, ਪਰ ਗੁਰੂ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨਾ ਰਹਿ ਰਾਸ ਵਿੱਚ ਇੱਕ ਸ਼ਬਦ ਵਿੱਚ ਸਾਨੂੰ ਅਰਦਾਸ ਕਰਨ ਦਾ ਤਰੀਕਾ ਸਮਝਾਉਂਦੇ ਨੇ। ਉਹ ਤਰੀਕਾ ਇਹ ਵੇ ਕਿ ਜਦੋਂ ਤੂੰ ਗੁਰੂ ਕੋਲ ਜਾਣਾ ਨਾ, ਜੋ ਭਗਤ ਰਵਿਦਾਸ ਸਾਹਿਬ ਨੇ ਕਿਹਾ ਇਹ ਨਵੇਨੇ ਦੇ ਨਾਲ ਮਿਲਦੇ ਸ਼ਬਦ, ਕਹਿੰਦੇ ਨੇ ਦੋ ਗੱਲਾਂ ਚੇਤੇ ਰੱਖਿਆ ਕਰ। ਇੱਕ ਤਾਂ ਅਰਦਾਸ ਕਰਦਿਆਂ ਕਹਿ ਮਾਲਕ ਜੋ ਕੰਮ ਕਰਨ ਵਾਸਤੇ ਮੈਂ ਧਰਤੀ ਤੇ ਆਇਆ ਉਹ ਕਰਮ ਮੈਂ ਕੀਤੇ ਨਹੀਂ। ਉਹ ਅਰਦਾਸ ਅਸੀਂ ਵੈਸੇ ਰੋਜ਼ ਕਰਨੇ ਆ, ਪਰ ਥੋੜਾ ਜਿਹਾ ਉਹਨੂੰ ਬਾਰੀਕੀ ਨਾਲ ਲੈ ਲਈਏ। ਗੱਲ ਸਿਰਫ ਧਿਆਨ ਦੀ ਹੈ, ਕਈ ਵਾਰੀ ਬੰਦਾ ਪੜ੍ਹੀ ਜਾਂਦਾ ਪਰ ਜਦੋਂ ਧਿਆਨ ਦੇਣ ਲੱਗ ਪਏ ਨਾ ਤੇ ਫਿਰ ਕਹਿੰਦਾ ਅੱਜ ਤਾਂ ਬਾਣੀ ਚ ਰਸ ਹੀ ਬੜਾ ਆਇਆ। ਬਾਣੀ ਵਿੱਚ ਤਾਂ ਅੱਗੇ ਵੀ ਰਸ ਹੈ, ਸਿਰਫ ਬੇਧਿਆਨਾ ਲੰਘੀ ਜਾਂਦਾ, ਪਤਾ ਕੋਈ ਨੀ ਮੈਂ ਪੜ੍ਹਦਾ ਕੀ ਪਿਆ। ਸਾਡਾ ਤਾਂ ਧਿਆਨ ਇਸ ਤਰ੍ਹਾਂ ਕਿ ਨਹਿਰ ਵਗਦੀ ਪਈ ਏ ਤੇ ਕੋਈ ਆਦਮੀ ਲੰਘ ਕੇ ਆਇਆ ਪੁਲ ਤੋਂ, ਤੇ ਰਸਤੇ ਵਿੱਚ ਅੱਗੋਂ ਕੋਈ ਟੱਕਰ ਗਿਆ, ਮਿਲ ਗਿਆ, ਉਹਨੇ ਪੁੱਛਿਆ ਭਾਈ ਜਾਨ ਉਹ ਮੇਰੇ ਵੀਰ ਤੋਂ ਲੰਘ ਕੇ ਆਇਆ, ਨਹਿਰ ਚ ਪਾਣੀ ਹੈ ਸੀ। ਉਹ ਕਹਿੰਦਾ ਲੰਘ ਕੇ ਤੇ ਪੁਲ ਚੋਂ ਆਇਆ, ਪੁਲ ਤੋਂ ਹੀ, ਪਰ ਮੈਂ ਦੇਖਿਆ ਕੋਈ ਨੀ ਪਾਣੀ ਹੈ ਕਿ ਨਹੀਂ, ਲੰਘ ਕੇ ਪੁਲ ਤੋਂ ਆਇਆ ਪਰ ਪਾਣੀ ਨੀ ਦੇਖਿਆ। ਸੱਚ ਇਵੇ ਜਪਜੀ ਸਾਹਿਬ ਸਾਰਾ ਬੰਦਾ 10 ਮਿੰਟ ਚ ਪੜ ਜਾਂਦਾ ਪਰ ਉਹ ਦੇਖੀ ਨੀ ਜਪਜੀ ਸਾਹਿਬ ਵਿੱਚ ਪਿਆ ਕੀ ਹੋਇਆ ਹੈ। ਲੰਘ ਹੀ ਗਿਆ ਨਾ, ਪੁਲ ਲੰਘ ਗਿਆ ਪਰ ਪਾਣੀ ਦਾ ਪਤਾ ਹੀ ਨੀ, ਪਾਣੀ ਹੈ ਕਿ ਨਹੀਂ। ਜਪਜੀ ਸਾਰਾ ਲੰਘ ਗਿਆ ਪਰ ਪਤਾ ਨੀ ਬਾਣੀ ਵਿੱਚ ਹੈ ਕੀ ਹੈ। ਇਹਨੂੰ ਨੈਗੇਟਿਵ ਨਾ ਲਿਜਾਣਾ। ਸਤਿਗੁਰੂ ਨੇ ਕਿਹਾ ਦੋ ਸ਼ਬਦ ਅਰਦਾਸ ਵਿੱਚ, ਇੱਕ ਤਾਂ ਜਿਹੜੇ ਕਰਮ ਮੈਂ ਕਰਨ ਆਇਆ ਉਹ ਕੀਤੇ ਨਹੀਂ, ਮੈਂ ਉਹਨਾਂ ਦੀ ਖਿਮਾ ਮੰਗਣ ਆਇਆ ਵਾ, ਮੈਂ ਕਰ ਨਹੀਂ ਸਕਿਆ, ਜ਼ਿੰਦਗੀ ਲੰਘ ਗਈ। ਤੇ ਦੂਜੀ ਮੈਂ ਅਰਦਾਸ ਇਹ ਕਰਨ ਆਇਆ ਵਾ ਜਿਹੜੇ ਨਹੀਂ ਸਨ ਕਰਨੇ, ਮੈਂ ਅੱਜ ਤੱਕ ਉਹ ਕਰਨਾ ਪਿਆ ਵਾ। ਜਿਹੜੇ ਨਹੀਂ ਸਨ ਕਰਨੇ ਉਹ ਕਰਮ ਮੈਂ ਕਰ ਰਿਹਾ, ਜੋ ਕਰਨੇ ਸਨ ਉਹ ਨਹੀਂ ਕੀਤੇ, ਜੋ ਨਹੀਂ ਕੀਤੇ ਉਹਨਾਂ ਦੀ ਖਿਮਾ ਮੰਗਣ ਆਇਆ, ਜਿਹੜਾ ਕਰਨਾ ਪਿਆ ਮੈਂ ਉਹਦੇ ਤੇ ਪਛਤਾਵਾ ਕਰਨਾ, ਮੈਨੂੰ ਇਹਨਾਂ ਤੋਂ ਬਚਾ ਲੈ। ਉਹ ਅਰਦਾਸ ਦੀਆਂ ਹੈ ਤਾਂ ਸ਼ਬਦ ਹੀ ਨਾ, ਨਾ ਹੋ ਹਜ਼ੂਰ ਦੇ ਪਵਿੱਤਰ ਬਚਨ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਇਹਦਾ ਮਤਲਬ ਇਹ ਕਰਨ ਵਾਲੀਆਂ ਚੀਜ਼ਾਂ ਸਨ। ਜਪ ਕੀ ਹੈ ਗੁਰਮਤ ਦੇ ਪਰਪੇਖ ਵਿੱਚ, ਵੇਖੋ ਇਹਨੂੰ ਜਪ ਨੂੰ ਆਪਾਂ ਛੱਡੀਏ ਨਾ, ਇਹਨੂੰ ਆਮ ਤੌਰ ਤੇ ਪੜ੍ਹੇ ਲਿਖੇ ਸੱਜਣ ਇਹਨੂੰ ਕਹਿੰਦੇ ਨੇ ਮਸ਼ੀਨੀ ਦੁਹਰਾਓ ਹੈ, ਇਹ ਮਕੈਨੀਕਲ ਰੈਪੀਟੇਸ਼ਨ ਕਹਿ ਲੋ ਜਾਂ ਪਰਤ ਪਰਤ ਕੇ ਸ਼ਬਦ ਦਾ ਉਚਾਰਨ ਕਰਨਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੇਅੰਤ ਜਪ ਨਾਲ ਸ਼ਬਦ ਸੰਬੰਧਿਤ ਨੇ। ਮਹਾਰਾਜ ਕਹਿੰਦੇ ਨੇ ਜਪ ਨਹੀਂ ਕੀਤਾ। ਦੂਜਾ ਤਪ ਵੀ ਕੋਈ ਨਹੀਂ ਕੀਤਾ। ਮਾਲਕ ਮੈਂ ਇੰਦਰੀਆਂ ਦਾ ਸੰਯਮ ਵੀ ਨਹੀਂ ਰੱਖ ਸਕਿਆ, ਕਰਮ ਕਰਨੇ ਸਨ ਮੈਂ ਨਹੀਂ ਕੀਤੇ, ਜਪ ਨਹੀਂ ਮੇਰੇ ਕੋਲ ਹੋਇਆ, ਤਪ ਨਹੀਂ ਮੇਰੇ ਕੋਲ ਹੋਇਆ, ਮੇਰੀਆਂ ਆ ਨੌ ਦਰਵਾਜੇ ਮੇਰੇ ਤੇ ਕਾਬੂ ਨਹੀਂ ਹੋਏ, ਤੇ ਜਿਹੜੇ ਧਰਮ ਨੇ ਕਰਮ ਦੱਸੇ ਸਿਰਫ ਮੈਂ ਸਾਰੀ ਜ਼ਿੰਦਗੀ ਪੜ੍ਹਦੇ ਹੀ ਰਿਹਾ ਪਰ ਕਮਾਇਆ ਤੇ ਇੱਕ ਵੀ ਨਾ। ਸਤਿਗੁਰੂ ਨੇ ਕਿਹਾ ਪਹਿਲੀ ਬੇਨਤੀ ਚ ਮਨ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਹਾ, ਨਾ ਸੇਵਾ ਨਾ ਗੁਰੂ ਨਾ ਹਰੀ ਪ੍ਰਭੂ ਨੂੰ ਜਾਣਿਆ, ਇਹ ਕਰਨੇ ਸਨ ਮੈਂ ਕੀਤੇ ਨਹੀਂ ਪਰ ਕਰ ਕੀ ਬੈਠਾ। ਕਹੋ ਨਾਨਕ ਹਮ ਨੀਚ ਕਰਮਾਂ ਮੈਂ ਨੀਚ ਕਰਮ ਕੀਤੇ। ਉਹ ਨੀਚ ਕਰਮ ਕੱਲ ਅਸੀਂ ਪੜ੍ਹੇ ਸਨ, ਕੰਚਨ ਨਾਰੀ ਮੈਂ ਜੀਉ ਲੁਭਤ ਕੈ ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਰਾਇਆ, ਹਰ ਪ੍ਰਭ ਚਿਤ ਨਾ ਆਵੀ ਕਿਉਂ ਛੂਟਾ ਮੇਰੇ ਘਰ ਰਾਇਆ, ਮੇਰੇ ਨਾਂ ਰਾਮ ਇਹ ਨੀਚ ਕਰਮ ਹਰ ਮੇਰੇ। ਕਹੋ ਨਾਨਕ ਹਮ ਨੀਚ ਕਰਮਾਂ, ਬਸ ਇੱਕ ਕਿਰਪਾ ਕਰ ਸ਼ਰਨ ਪਰੇ ਕੀ ਰਾਖੋ ਸ਼ਰਮਾ, ਸ਼ਰਨ ਪਏ ਹੋਏ ਦੀ ਲੱਜਿਆ ਰੱਖ ਲੈ, ਸ਼ਰਮ ਰੱਖ ਲੈ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਕਿ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਮੇਰੀ ਤਾਂ ਸ਼ਕਲ ਵੀ ਕੋਈ ਨੀ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੁਭਾਂਤੀ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ, ਮੈਨੂੰ ਤਾਂ ਜ਼ਬਾਨ ਤੋਂ ਬੋਲਣ ਦੀ ਵੀ ਸਮਝ ਨਹੀਂ। ਇਹ ਅਰਦਾਸਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ, ਸਤਿਗੁਰੂ ਜੀ ਕਹਿ ਰਹੇ ਨੇ। ਫਿਰ ਜਦੋਂ ਜਿਉਂ ਅਸੀਂ ਬਾਣੀ ਪੜ੍ਹਨੇ ਆ, ਦੇਖੋ ਰਾਤ ਵੀ ਮੇਰੇ ਮਨ ਚ ਜਿਹੜੀ ਵਿਚਾਰ ਕਰਨੀ ਹੋਵੇ ਉਹ ਖਿਆਲ ਚੱਲਦੀ ਰਹਿੰਦਾ ਹੈ, ਆਖਰ ਸੰਗਤ ਦੀ ਸੇਵਾ ਕਰਨੀ ਹੈ ਤੇ ਧਿਆਨ ਉਧਰ ਦੇਣਾ ਪੈਂਦਾ ਹੈ। ਇੰਨੇ ਸਮਰੱਥ ਸਤਿਗੁਰੂ ਉਹ ਵਾਰ ਵਾਰ ਔਗਣਾਂ ਨੂੰ ਸਵੀਕਾਰ ਪੈ ਕਰਦੇ ਨੇ ਕਿ ਮੇਰੇ ਵਿੱਚ ਔਗਣ ਨੇ, ਮੇਰੇ ਵਿੱਚ ਘਾਟ ਹੈ, ਤੇ ਲੁਕਾਉਂਦੇ ਕੁਛ ਨੇ। ਹਾਲਾਂਕਿ ਉਹਨਾਂ ਦੇ ਦਰਸ਼ਨ ਪਰਸਿਆਂ ਹੀ ਜਨਮ ਮਰਨ ਦੁੱਖ ਕੱਟਿਆ ਜਾਂਦਾ ਹੈ ਗੁਰਬਾਣੀ ਮੁਤਾਬਕ। ਦਰਅਸਲ ਇਨਸਾਨ ਜਿਸ ਰਸਤੇ ਤੇ ਚੱਲਦਾ, ਉਸ ਦਿਨ ਵੀ ਅਰਜ਼ ਕੀਤੀ ਸੀ, ਬਹੁਤ ਸਾਰੇ ਕਰਮ ਐਸੇ ਕਰਦਾ ਜਿਹੜੇ ਨਾ ਕਰਨ ਯੋਗ ਨੇ, ਬਹੁਤ ਸਾਰੇ ਖਿਆਲ ਐਸੇ ਬਣਾਉਂਦਾ ਜਿਹੜੇ ਨਿੰਦਣ ਯੋਗ ਨੇ, ਪਰ ਪਰਮਾਤਮਾ ਨੇ ਇੱਕ ਇਹਨੂੰ ਸੁਰਤ ਦਿੱਤੀ ਏ ਕਿ ਉਹਨਾਂ ਕਰਮਾਂ ਨੂੰ ਸਵੀਕਾਰ ਲਵੇ ਜਿਉਂਦੇ ਜੀ, ਤੇ ਪਰਮਾਤਮਾ ਉਹਦੇ ਕਰਮਾਂ ਦਾ ਬੰਧਨ ਕੱਟ ਦਿੰਦਾ ਹੈ, ਸਵੀਕਾਰ ਲਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਕਹੀ ਕਿ ਅਸੀਂ ਔਗਣਾਂ ਨਾਲ ਭਰੇ ਹਾਂ। ਇੱਕ ਸ਼ਬਦ ਹੈ, ਇੱਕੋ ਹੀ ਸ਼ਬਦ ਹੈ ਭਗਤ ਪਰਮਾਨੰਦ ਜੀ ਦਾ, ਚਲੋ ਉਹ ਵੀ ਪੜ੍ਹ ਲਈਏ ਆਪਾਂ, ਉਹ ਵੀ ਮਿਲਦਾ ਜੁਲਦਾ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਉਹਦੇ ਵਿੱਚ ਉਹਨਾਂ ਬਚਨ ਕਿਹਾ ਕਿ ਬਹੁਤ ਸਾਰੇ ਗ੍ਰੰਥ ਪੜ੍ਹੇ, ਧਰਮ ਪੜ੍ਹਨਾ, ਧਰਮ ਦੀ ਵਿਆਖਿਆ ਕਰਨੀ ਤੇ ਧਰਮ ਨੂੰ ਜ਼ਿੰਦਗੀ ਚ ਢਾਲਣਾ ਬੜਾ ਅੰਤਰ ਹੈ, ਫਰਕ ਹੈ ਨਾ। ਉਹ ਕਹਿੰਦੇ ਨੇ ਗ੍ਰੰਥ ਬੜੇ ਪੜ੍ਹੇ, ਤੇ ਇੱਕ ਗੱਲ ਇਸ ਉਰਦੂ ਦੇ ਇੱਕ ਵਿਦਵਾਨ ਨੇ ਕਹੀ ਸੀ, ਉਹ ਕਹਿੰਦਾ ਯੇ ਅਹਿਲੇ ਕਰਮ ਯੇ ਅਹਿਲੇ ਹੁਨਰ ਬੇਕਾਰ ਕੀ ਬਾਤੇ ਕਰਤੇ ਹੈ, ਖੁਦ ਸਾਹਿਲ ਸਾਹਿਲ ਫਿਰਤੇ ਹੈ, ਮੰਜ ਧਾਰ ਕੀ ਬਾਤੇ ਕਰਤੇ ਹੈ। ਸਾਹਿਲ ਦਾ ਅਰਥ ਹੈ ਕਿਨਾਰਾ, ਕਹਿੰਦੇ ਤੁਰੇ ਫਿਰਦੇ ਨੇ ਦਰਿਆ ਦੇ ਕੰਢੇ ਤੇ ਲੋਕਾਂ ਨੂੰ ਦੱਸਦੇ ਪਏ ਨੇ ਦਰਿਆ ਦੇ ਵਿਚਕਾਰ ਡੂੰਘਾਈ ਕਿੰਨੀ ਹੈ, ਆਪਣਾ ਪੈਰ ਤਾਂ ਕਦੀ ਭਿੱਜਿਆ ਹੀ ਨਹੀਂ, ਆ ਪਤਾ ਨਹੀਂ, ਖੁਦ ਸਾਹਿਲ ਸਾਹਿਲ ਚਲਤੇ ਹੈ, ਮੰਜ ਧਾਰ ਕੀ ਬਾਤੇ ਕਰਤੇ ਹੈ। ਉੱਥੇ ਭਗਤ ਜੀ ਨੇ ਕਿਹਾ ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਐ ਇਨਸਾਨ ਤੂੰ ਧਰਮ ਗ੍ਰੰਥ ਸੁਣੇ ਪਰ ਕੀਤਾ ਕੀ, ਤੈਨਰ ਕਿਆ ਪੁਰਾਣ ਸੁਣ ਕੀ ਨਾ, ਅਨ ਪਾਵਨੀ ਭਗਤ ਨਾ ਉਪਜੀ, ਅਨ ਪਾਵਨੀ ਇਹਦਾ ਮਤਲਬ ਜਿੰਨੇ ਨਾਸ਼ ਨਹੀਂ ਹੋਣਾ, ਸਦੀਵ ਕਾ ਰਹਿਣਾ, ਕੀ ਇਹਨੇ ਗ੍ਰੰਥ ਪੜ੍ਹ ਕੇ ਤੇਰੇ ਮਨ ਵਿੱਚ ਕਦੀ ਕੱਲਿਆ ਖਿਆਲ ਆਇਆ ਕਿ ਜੋ ਕੁਝ ਮੈਂ ਪੜ੍ਹਨਾ ਪਿਆ ਉਹ ਕਿਤੇ ਅੰਦਰ ਪੈਦਾ ਵੀ ਹੋ ਜਾਏ। ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਿਸੇ ਲੋੜਵੰਦ ਦੇ ਮੂੰਹ ਵਿੱਚ ਰੋਟੀ ਪਾਈ, ਕਿਸੇ ਦੇ ਤਨ ਨੂੰ ਟੱਕਿਆ, ਕਿਸੇ ਗਰੀਬ ਦੀ ਤੂੰ ਮਦਦ ਕੀਤੀ। ਅਨ ਪਾਵਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ, ਕਾਮ ਨਾ ਵਿਸਰਿਓ ਮੇਰੀ ਸੰਗਤ ਪੋਚ। ਦੱਸ ਕਾ ਇੰਨਾ ਕੁਝ ਪੜ੍ਹਿਆ ਤੇਰੇ ਅੰਦਰ ਵਾਸ਼ਨਾ ਕੋਈ ਘਟੀ, ਕ੍ਰੋਧ ਨਾ ਵਿਸਰਿਓ ਕਿ ਤੇਰੇ ਅੰਦਰ ਗੁੱਸੇ ਵਿੱਚ ਕੋਈ ਫਰਕ ਪਿਆ ਵੀ ਅਗਲੇ ਸਾਲ ਨਾਲੋਂ ਐਤਕੀ ਮੇਰਾ ਗੁੱਸਾ ਘੱਟ ਗਿਆ, ਪਰ ਇਹ ਤਾਂ ਕੰਮ ਪੂਰਾ ਕਰੀ ਜਾ ਰਿਹਾ। ਜਿਉਂ ਜਿਉਂ ਸੱਚ ਇਹ ਜੇ ਕਿ ਬੰਦਾ ਮੌਤ ਵਾਲੇ ਪਾਸੇ ਜਾਂਦਾ ਹੈ, ਤਿਉਂ ਤਿਉਂ ਵਾਸ਼ਨਾ ਵੀ ਹਨੇਰੀ ਵਧੀ ਜਾਂਦੀ ਹੈ, ਤਿਉਂ ਤਿਉਂ ਤ੍ਰਿਸ਼ਨਾ ਵੀ ਵਧੀ ਜਾਂਦੀ ਹੈ। ਅੰਦਰ ਟਿਕਦਾ ਹੀ ਨਹੀਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ, ਦੇਵਾ ਦੇਵਾ ਦਰ ਤੇ ਪ੍ਰਭੂ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਕਾਮ ਨੀ ਭੁੱਲਿਆ, ਕ੍ਰੋਧ ਨੀ ਭੁੱਲਿਆ, ਲਾਲਚ ਮੇਰਾ ਖਹਿੜਾ ਨੀ ਛੱਡਦਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ, ਦੇਵਾ ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਭਈ ਸਭ ਸੇਵਾ। ਘੰਟਾ ਵਾਹਿਗੁਰੂ ਵਾਹਿਗੁਰੂ ਜਪਿਆ ਤੇ ਡੇਢ ਘੰਟੇ ਬਾਹਰ ਖਲੋ ਕੇ ਰੱਜ ਕੇ ਨਿੰਦਿਆ ਕੀਤੀ, ਖਿਮਾ ਕਰਿਓ, ਮਹਿਸੂਸ ਨਾ ਕਰਿਓ, ਉਹ ਤਾਂ ਹੋ ਗਿਆ। ਖੀਰ ਬਣਾਉਂਦੇ ਰਹੇ, ਜਾਣ ਲੱਗਿਆ ਉੱਤੇ ਸਵਾਹ ਪਾ ਲਈ। ਖੀਰ ਬਣਾਈ ਬੜੇ ਯਤਨ ਨਾਲ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਰਨਾ ਕੀ ਪਿਆ ਤੂੰ ਬੰਦੇ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ, ਦੇਵਾ ਪਰ ਨਿੰਦਾ ਮੁਖ ਤੇ ਨੀ ਛੁੱਟੀ, ਨੇਫਲ ਭਈ ਸਭ ਸੇਵਾ। ਬਾਟ ਪਾਰ ਕਰ ਮੂਸ ਬਿਰਾਨੂ, ਰਸਤੇ ਚ ਖਲੋਟਾ। ਬਾਟ ਪਾਰ ਵੈਸੇ ਕਹਿੰਦੇ ਨੇ ਰਸਤੇ ਵਿੱਚ ਲੰਘਦੇ ਲੋਕਾਂ ਨੂੰ ਠੱਗਣ ਵਾਲਾ, ਜਿਹੜੇ ਲੋਕ ਲੰਘਦੇ ਨੇ ਉਹਨਾਂ ਨੂੰ ਠੱਗਣਾ ਪਿਆ। ਬਾਟ ਪਾਰ ਕਰ ਮੂਸ ਬਰਾਨੋ, ਪੇਟ ਭਰੇ ਅਪਰਾਧੀ, ਅਪਰਾਧ ਕਰ ਕਰਕੇ ਬੱਚਿਆਂ ਦਾ ਤੇ ਆਪਣੇ ਢਿੱਡ ਪਿਆ ਭਰਨਾ ਹੈ। ਜੈ ਪਰਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਧੀ। ਵਿਦਿਆ ਦਰਤ ਹੁੰਦਾ ਗਿਆਨ, ਇੱਥੇ ਐੜਾ ਅਗੇਤਰ ਲੱਗਾ ਅਵਿਦਿਆ। ਕਹਿੰਦੇ ਨੇ ਉਹ ਅਵਿਦਿਆ, ਉਹ ਮੂਰਖਤਾਈ, ਉਹ ਅਗਿਆਨਤਾ ਸਾਰੀ ਜ਼ਿੰਦਗੀ ਇਕੱਠੀ ਕਰਦਾ ਰਹੇ, ਜਿਹਦੇ ਨਾਲ ਤੂੰ ਰੱਬ ਦੀ ਦਰਗਾਹ ਵੀ ਜਾ ਕੇ ਸ਼ਰਮਿੰਦਾ ਹੋਣਾ ਹੈ। ਬਾਟ ਪਾਰ ਕਸਮ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਜੈ ਪਰਲੋਕ ਜਾਏ ਅਪਰਿਕੀਰਤ, ਸੋਈ ਅਵਿਦਿਆ ਸਾਧੀ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਧਿਆਨ ਦਿਆ ਜੇ ਮਨ ਤੋਂ ਗਿਆ ਹੈ। ਕਈ ਵਾਰੀ ਬੰਦਾ ਤਨ ਤੋਂ ਸੰਕੋਚ ਕਰ ਜਾਂਦਾ, ਆ ਕੀੜੀ ਨੀ ਮਾਰਨੀ, ਦੇਖਣਾ ਨੰਗੇ ਪੈਰ ਤੁਰਨਾ, ਮੈਂ ਕਿਸੇ ਜੀਵ ਦੀ ਹੱਤਿਆ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਬਾਹਰੋਂ ਤਾਂ ਤੂੰ ਕਹਿਣਾ ਮੈਂ ਹੱਤਿਆ ਨਹੀਂ ਕਰਦਾ, ਆਪਣੇ ਮਨ ਨੂੰ ਪੁੱਛ ਕੇ ਦੇਖ। ਤੇਰਾ ਮਨ ਤਾਂ ਖੰਸਿਆਰਾ ਬਣ ਕੇ ਜਿਹੜੇ ਲੋਕਾਂ ਦਾ ਬੁਰਾ ਸੋਚਣਾ, ਹੱਤਿਆ ਹੀ ਕਰਨਾ ਪਿਆ। ਤੂੰ ਬੁਰਾ ਸੋਚ ਰਿਹਾ, ਹੰਸਾਂ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਕਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕਥਾ, ਪਰਮਾਤਮਾ ਦਾ ਵਿਖਿਆਨ। ਦੇਖੋ ਇਹ ਉਹ ਮਹਾਂਪੁਰਖ ਨੇ ਜਿਹੜੇ ਅਭੇਦ ਨੇ। ਆਮ ਬੰਦੇ ਨੂੰ ਕਿੰਨੀ ਅਰਦਾਸ ਕਰਨੀ ਚਾਹੀਦੀ ਹੈ। ਸਤਿਗੁਰੂ ਕਹਿ ਰਹੇ ਨੇ ਕਿ ਮੇਰੀ ਸੰਗਤ ਮਾੜਿਆਂ ਨਾਲ ਹੈ, ਮੈਨੂੰ ਸੋਚ ਖਾਈ ਜਾ ਰਹੀ ਹੈ। ਇਹ ਜਦੋਂ ਸਵੇਰੇ ਗੁਰੂ ਰਾਮਦਾਸ ਦੇ ਦਰ ਤੇ ਪ੍ਰਕਾਸ਼ ਹੁੰਦਾ ਤੇ ਗੁਰਮੁਖੇ ਰੋਜ਼ ਪੜ੍ਹਦੇ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਸੀਂ ਅਵਗੁਣਾਂ ਨਾਲ ਭਰੇ ਖਾਂ, ਸਾਡੇ ਕੋਲ ਕੋਈ ਗੁਣ ਹੈ ਹੀ ਨਹੀਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖ ਹੈ ਬੇਖਾਈ। ਮਾਲਕ ਆ ਹੈ ਮੇਰੀ ਅਵਸਥਾ, ਨਾਮ ਅੰਮ੍ਰਿਤ ਛੱਡ ਦਿੱਤਾ ਤੇ ਜ਼ਹਿਰ ਨੂੰ ਪੀਣਾ ਪਿਆ। ਅੰਮ੍ਰਿਤ ਛਾਟ ਬਿਖੈ ਬੇਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਬਸ ਭੁਲੇਖੇ ਚ ਪੈ ਗਏ ਆ। ਜੋ ਮਿੱਠਾ ਸੀ ਉਹ ਕੌੜਾ ਬਣ ਗਿਆ, ਜੋ ਕੁੜੱਤਨ ਸੀ ਉਹਨੂੰ ਮਿੱਠਾ ਸਮਝ ਬੈਠੇ ਹਾਂ। ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਪਰ ਇੱਕ ਆਸ ਬਜ ਗਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਸਤਿਗੁਰੂ ਇੱਕ ਅਰਦਾਸ ਪਾਠ ਕੀਰਤ ਕੀ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਹੀ। ਫਿਰ ਬੇਨਤੀ ਕਰਾਂ, ਚੰਗੇ ਪਾਸੇ ਜਾਣ ਲਈ ਮਿਹਨਤ ਕਰਨੀ ਪੈਣੀ ਹੈ। ਮੰਦਾ ਪਾਸਾ ਤਾਂ ਖਿੰਨ ਵਿੱਚ ਬੰਦਾ ਗਿਆ, ਇੱਕ ਪੈਰ ਫਿਸਲਿਆ ਤੇ ਡਿੱਗਾ। ਪਹਾੜ ਤੇ ਚੜਨ ਵਾਸਤੇ ਮੁਸ਼ਕਤ ਕਰਨੀ ਪੈਣੀ ਹੈ, ਤੇ ਸਿਖਰ ਤੇ ਗਏ ਹੋਏ ਦਾ ਪੈਰ ਫਿਸਲ ਜਾਏ ਤੇ ਥੱਲੇ ਜਾਣ ਵਿੱਚ ਦੇਰੀ ਨਹੀਂ। ਚੜ੍ਹਦਿਆਂ 10 ਘੰਟੇ ਲੱਗਦੇ ਨੇ, ਥੱਲੇ ਡਿੱਗਦਿਆਂ ਤਾਂ ਮਿੰਟ 2 ਹੀ ਲੱਗਦੇ ਨੇ ਬੰਦੇ ਨੂੰ। ਪਾਣੀ ਛੱਤ ਤੇ ਚੜਾਉਣਾ ਹੋਵੇ, ਅਰਜ਼ ਕੀਤੀ ਸੀ ਕੱਲ ਪਰਸੋਂ, ਪਾਣੀ ਨੂੰ ਚੜਾਉਣ ਵਾਸਤੇ ਉਚਾਈ ਤੇ ਲਿਜਾਣ ਲਈ ਮਿਹਨਤ ਹੈ, ਬਸ ਥੱਲੇ ਛੱਡਣ ਵਾਸਤੇ ਮਿਹਨਤ ਦੀ ਲੋੜ ਹੀ ਨਹੀਂ। ਬਸ ਇੱਕ ਵਾਰੀ ਟੂਟੀ ਖੋਲੋ ਥੱਲੇ ਨੂੰ ਤਾਂ ਆਪਣੇ ਆਪ ਇਹਨੇ ਭੱਜ ਜਾਣਾ ਹੈ। ਜਿਹੜੀ ਆਦਮੀ ਦੀ ਸੁਰਤ ਹੈ ਨਾ, ਖਿਆਲ ਹੈ, ਉੱਚੇ ਚੁੱਕਣ ਵਾਸਤੇ ਮੁਸ਼ਕਤ ਕਰਨੀ ਪੈਂਦੀ ਏ, ਡਿੱਗਣ ਵਾਸਤੇ ਕੋਈ ਦੇਰ ਨਹੀਂ ਲੱਗਦੀ। ਚੇਤੇ ਰੱਖੋ 10 ਸਾਲਾਂ ਦੇ ਬਣੇ ਕੋਈ ਖਿਆਲ, ਕਈ ਵਾਰੀ ਇੱਕ ਵਾਰੀ ਬੰਦਾ ਅੰਦਰੋਂ ਥਿੜਕ ਜਾਏ ਤੇ ਸਭ ਕੁਝ ਨਿਵਾਨ ਵੀ ਚਲਾ ਜਾਂਦਾ ਹੈ। ਉੱਚੀ ਸੁਰਤ ਲਈ ਗੁਣ, ਉੱਚੀ ਸੁਰਤ ਲਈ ਉਦਮ, ਅੱਛੀ ਉੱਚੀ ਸੁਰਤ ਲਈ ਮੁਸ਼ਕਤ ਹੈ, ਪਰ ਕਰੀਏ ਕਿ ਮਨ ਉਹੀ ਏ ਇਹਨੂੰ ਵੇਖੀਦਾ, ਜਿੰਨਾ ਦੁਨੀਆਦਾਰਾਂ ਚ ਲੱਗਦਾ ਉਹਨਾਂ ਸਿਮਰਨ ਵਾਲੇ ਪਾਸੇ ਨਹੀਂ ਲੱਗਦਾ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਦਾ ਕਵਿਤ ਹੈ, ਕਹਿੰਦੇ ਨੇ ਮਾਲਕ ਜਦੋਂ ਮੈਂ ਆਪਣੇ ਹਿਸਾਬ ਕਿਤਾਬ ਕਰਨਾ ਵਾ ਦੁਕਾਨ ਦਾ, ਸਭ ਹੁਣ ਵੀ ਚਲੋ ਆਪਾਂ ਹਿਸਾਬ ਕਿਤਾਬ ਕਰਨੇ ਆਪਣੇ ਬਿਜਨਸ ਦਾ, ਹਰ ਸਾਲ ਲੋਕੀ ਕਿਤਾਬਾਂ ਆਪਣੀਆਂ ਜਿਹੜੀਆਂ ਨੇ ਵਹੀਆਂ ਖਾਤੇ ਨਵੇਂ ਲਾਂਦੇ। ਕਹਿੰਦਾ ਜਦੋਂ ਮੈਂ ਆਪਣੇ ਵਪਾਰੀਆਂ ਦਾ ਆਪਣੇ ਲਾਭ ਦਾ ਹਿਸਾਬ ਕਿਤਾਬ ਕਰਨਾ ਤੇ ਰਾਤ ਨੂੰ ਬਾਰਾਂ ਬਾਰਾਂ ਅੱਧੀ ਅੱਧੀ ਰਾਤ ਤੱਕ 12 ਵਜੇ ਤੱਕ ਨਾ ਥੱਕਣਾ ਨਾ ਆਕਣਾ, ਨੀਂਦ ਵੀ ਨਹੀਂ ਆਉਂਦੀ, ਲੇਖਾ ਕਰੀ ਜਾਣਾ। ਕਹਿੰਦੇ ਨੇ ਜੇ ਕੋਈ ਮੈਨੂੰ ਕਹਿ ਕਲਮ ਪਕੜ, ਤੂੰ 2-4 ਘੰਟੇ ਕਿਤੇ ਕਾਪੀ ਉੱਤੇ ਵਾਹਿਗੁਰੂ ਹੀ ਲਿਖ ਦੇ, ਕਹਿਣ ਲੱਗੇ 10 ਮਿੰਟਾਂ ਬਾਅਦ ਮੇਰਾ ਮਨ ਉਕਤਾ ਜਾਂਦਾ ਹੈ। ਜਿੰਨਾ ਮਨ ਰਾਤ ਨੂੰ ਰੁਪਈਏ ਗਿਣਦਿਆਂ ਲੇਖੇ ਚ ਲੱਗਦਾ, ਇੰਨਾ ਮਨ ਕਲਮ ਚਲਾਉਂਦਿਆਂ ਗੁਰੂ ਕੀ ਬਾਣੀ ਲਿਖਦਿਆਂ ਕਿਉਂ ਨਹੀਂ ਲੱਗਦਾ ਪਿਆ? ਜੈਸੋ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾ ਵੀ। ਜਿੰਨਾ ਮਨ ਦੁਨੀਆਦਾਰੀ ਚ ਕਲਮਾਂ ਚਲਾਉਂਦਾ, ਕਦੀ ਉਹ ਹੱਥ ਗੁਰੂ ਕੀ ਬਾਣੀ ਲਿਖਣ ਤਾਂ ਸਹੀ। ਹੁਣ ਆਪਾਂ ਕਹਾਂਗੇ ਜੀ ਇਹ ਪੁਰਾਣੀਆਂ ਗੱਲਾਂ, ਹੁਣ ਤਾਂ ਮਸ਼ੀਨੀ ਯੁੱਗ ਆ ਗਏ। ਗੱਲ ਪਤਾ ਕੀ ਇਹ ਮਸ਼ੀਨੀ ਯੁੱਗ ਆ ਗਿਆ, ਲਿਖਿਆ ਜਾਂਦਾ, ਪਰ ਕਦੀ ਤਜਰਬਾ ਕਰਕੇ ਦੇਖਿਓ, ਜਦੋਂ ਆਪਾਂ ਕਾਪੀ ਤੇ ਸ਼ਬਦ ਲਿਖਣੇ ਆ ਨਾ, ਉਹਦੇ ਨਾਲ 4 ਕਿਰਪਾ ਹੁੰਦੀਆਂ ਨੇ ਸਰੀਰ ਉੱਤੇ, 3-4। ਉਹ ਪਹਿਲੀ ਤਾਂ ਹੱਥ ਪਵਿੱਤਰ ਹੁੰਦੇ ਨੇ, ਕਿਉਂਕਿ ਸਤਿਗੁਰੂ ਨੇ ਤਾਂ ਬਾਣੀ ਵਿੱਚ ਕਿਹਾ ਕਿ ਜਿਸ ਸ਼ਾਹੀ ਦਵਾਤ ਵੀ ਸ਼ਾਹੀ ਪਾਈ, ਉਹ ਦਵਾਤ ਧਨ, ਸ਼ਾਹੀ ਧਨ, ਕਾਨਾ ਧਨ, ਕਲਮ ਧਨ ਤੇ ਹੱਥ ਧਨ, ਤੇ ਕਹਿੰਦੇ ਜਿਹੜਾ ਲਿਖਾ ਰਿਹਾ ਉਹ ਲਿਖਾਰੀ ਵੀ ਧਨ। ਧਨ ਸੋ ਭਾਂਡਾ ਅਸੀਂ ਪੜ੍ਹਦੇ ਹਾਂ, ਕਲਮ ਧਨ, ਮਹਾਰਾਜ ਕਹਿੰਦੇ ਨੇ ਉਹ ਕਲਮ ਉਹ ਭਾਂਡਾ ਉਹ ਸ਼ਾਹੀ ਸਭ ਧਨ, ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਹੁਣ ਜਦੋਂ ਲਿਖਣੇ ਆ, ਬੰਦਾ ਵਿਹਲਾ ਹੀ ਬੈਠਾ ਹੈ ਨਾ, ਤੇ ਮੰਨ ਲਓ ਉਹਦੇ ਉੱਤੇ ਲਿਖਣਾ ਸ਼ੁਰੂ ਕਰਦੇ ਵਾਹਿਗੁਰੂ, ਇੱਕ ਤਾਂ ਹੱਥ ਪਵਿੱਤਰ ਹੋਇਆ, ਦੂਜੇ ਨੇਤਰ ਪਵਿੱਤਰ ਹੋਇਓ ਨਾ ਹਰ ਜਸ ਦੇਖਿਆ, ਤੀਜਾ ਲਿਖਣ ਲੱਗਿਆ ਜ਼ਬਾਨ ਬੋਲੀ ਜ਼ਬਾਨ ਪਵਿੱਤਰ ਹੋਈ, ਤੇ ਰੱਬ ਮਿਹਰ ਕਰੇ ਚੌਥਾ ਕਿਤੇ ਲਿਖਦਿਆਂ ਲਿਖਦਿਆਂ ਮਨ ਉੱਤੇ ਵੀ ਲਿਖਿਆ ਜਾਏ। ਮਹਾਰਾਜ ਕਹਿੰਦੇ ਜਿੰਨਾ ਸੰਸਾਰੀ ਕੰਮ ਲਿਖਣਾ, ਕਦੀ ਪਰਮਾਤਮਾ ਦਾ ਯਸ ਲਿਖਣ ਦਾ ਉਦਮ ਨਹੀਂ ਕੀਤਾ। ਜੈਸੋ ਮਨ ਲਾਗਤ ਹੈ ਲੇਖਕ ਕੋ ਲੇਖੈ ਬਿਖੈ, ਹਰ ਜਸ ਲਿਖਤ ਨਾ ਤੈਸੋ ਠਹਿਰਾਵੀ। ਜੈਸੋ ਮਨ ਬਨਜ ਕਹਿ ਬਿਹਾਰ ਕਹਿ ਬਿਥਾਰ ਬਿਖੈ, ਜਿੰਨਾ ਮਨ ਸਵੇਰ ਤੋਂ ਸ਼ਾਮ ਤੱਕ ਸੋਚਦਾ ਵੀ ਇੰਨਾ ਬਿਜਨਸ ਹੋ ਗਿਆ ਹੁਣ ਅਗਾਂਹ ਕਿਵੇਂ ਵਧਣਾ ਹੈ, ਇਸ ਤਰ੍ਹਾਂ ਹੀ ਕਰਦਾ ਨਾ ਮਨ, ਕਿੰਨਾ ਸੋਚੀ ਜਾਂਦਾ। ਮੇਰਾ ਖਿਆਲ ਜ਼ਿੰਦਗੀ ਮਿਲੀ ਸੀ ਨਾਮ ਲਈ, ਸਾਰੀ ਜ਼ਿੰਦਗੀ ਆਪਾਂ ਸੱਚ ਏਵੇ ਮੈਂ ਆਪਣੇ ਆਪ ਨੂੰ ਸ਼ਾਮਿਲ ਕਰਕੇ ਮਨਾ ਕੂੜ ਦੀ ਗੱਡੇ ਢੋਈ ਜਾਂਦੇ ਹਾਂ। ਸਾਰੀ ਜ਼ਿੰਦਗੀ ਜ਼ੋਰ ਲੱਗਾ ਰਿਹਾ ਵੀ ਮੈਂ ਇੰਨੇ ਇਕੱਠੇ ਕਰ ਲਿਆ, ਹੁਣ ਇਸ ਤੋਂ ਅੱਗੇ ਕਿੰਨੇ? ਉਹ ਕਹਿੰਦੇ ਨੇ ਜਿੰਨਾ ਮਨ ਵਿਹਾਰ ਵਿੱਚ ਲੱਗਦਾ, ਕਦੀ ਅਰਦਾਸ ਕਰਕੇ ਆਪਣੇ ਅੰਦਰ ਦੇ ਨੇਮ ਵਿੱਚ ਤੇਰੀ ਸੁਰਤ ਵੀ ਸ਼ਬਦ ਵੀ ਜੁੜੇ, ਤੇ ਇਹ ਵੀ ਅਰਦਾਸ ਕਰ ਅਗਲੇ ਸਾਲ ਜੇ ਹੁਣ 2 ਘੰਟੇ ਨਿਤਨੇਮ ਕਰਨਾ, ਅਗਲੇ ਸਾਲ ਮਾਰਕਾ ਮੇਰੀ 4 ਘੰਟਿਆਂ ਦੀ ਬੈਠਕ ਹੋ ਜਾਏ, ਅੰਦਰ ਦਾ ਵਪਾਰ ਵੀ ਵਧਾ। ਪਰ ਨਹੀਂ, ਜਿੰਨਾ ਵਪਾਰ ਵਾਲੇ ਪਾਸੇ ਚੱਕਰੀ ਦਿਮਾਗ ਦੀ ਘੁਲਦੀ ਏ ਘੁੰਮਦੀ ਏ, ਉਹਨੀ ਨਿਰੰਕਾਰ ਵਾਲੇ ਪਾਸੇ ਨਹੀਂ। ਜੈਸੋ ਮਨ ਲਾਗਤ ਹੈ ਲੇਖ ਕੋ ਲੇਖ ਹੈ ਬਿਖੈ, ਤੈਸੋ ਮਨ ਹਰ ਜਸ ਲਿਖਤ ਨਾ ਠਹਿਰਾਵਹੀ। ਕਹਿਣ ਲੱਗੇ ਜੈਸੋ ਮਨ ਬਨਜ ਬਿਹਾਰ ਕਹਿ ਬਿਥਾਰ ਬਿਖੈ, ਸ਼ਬਦ ਸੁਰਤ ਅਵਗਾਹ ਨਾ ਠਹਿਰਾਵਹੀ। ਕਦੀ ਉਹਨਾਂ ਮਨ ਟੇਕ ਕੇ ਸ਼ਬਦ ਸੁਰਤ ਵਾਲੇ ਪਾਸੇ ਨਹੀਂ ਤੁਰਿਆ। ਕਹਿਣ ਲੱਗੇ ਜੈਸੋ ਮਨ ਕਨਕ ਔ ਕਾਮਨੀ ਸਨੇਹ ਬਿਖੈ, ਜਿੰਨਾ ਮਨ ਧਨ ਕਣਕ ਤੇ ਕਾਮਣੀ ਆਪ ਸਮਝ ਗਏ ਇਸਤਰੀ ਦੌਲਤ ਚ ਦੌੜਦਾ ਹੈ। ਕਹਿਣ ਲੱਗੇ ਸਾਧ ਸੰਗ ਤੈਸੋ ਨਿਉ ਇੱਕ ਪਲ ਨਾ ਲਗਾਵੀ, ਕਦੀ ਇੱਕ ਪਲ ਜਿਤਨਾ ਸਮਾਂ ਜਿੰਨਾ ਕਣਕ ਕਾਮਣੀ ਵਿੱਚ ਫਸਿਆ ਇੰਨਾ ਕਿਤੇ ਸਤ ਸੰਗਤ ਵੱਲ ਵੀ ਲੱਗ ਜਾਏ। ਮਹਾਰਾਜ ਕਹਿੰਦੇ ਨੇ ਸੱਚ ਇਹ ਵੇ ਕਿ ਅੰਦਰ ਦੀ ਅਵਸਥਾ ਹੈ ਕਿ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਮਾਰ ਕੁਭਾਂਤੀ, ਕਰਮ ਮਾੜੇ ਨੇ ਕੁਟਿਲ ਨੇ। ਵੇਖੋ ਭਗਤਾਂ ਨੇ ਮਹਾਂਪੁਰਖਾਂ ਨੇ ਇਹ ਅਰਦਾਸਾਂ ਕੀਤੀਆਂ। ਅਗਲਾ ਬਚਨ ਉਹਨਾਂ ਕਿਹਾ ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆ ਜੀ ਕੇ ਜੀਵਨਾ। ਸੋਹਣੇ ਰਾਮ ਸੋਹਣੇ ਪ੍ਰਭੂ, ਜੀ ਕੇ ਜੀਵਨਾ ਬੜਾ ਲਾਡਲਾ ਸ਼ਬਦ ਹੈ। जी के जीवना, एदा मतलब जिंद दा जीवन, मेरी जिंद तो प्यारे वाहगुरु जी दिन काम तो मेरे माड़े ने, मैं मन गया पर एक गल दसा मैं तेरा दास कहोना। राम गुसाइया जी के जीवना मोहे ना बिसारो, मैं जान तेरा मेनू भुला ना, तू ना कदी भुलाई, मैं तेरा जन खां, ज्यो जानो त्यो राख, हर प्रभ तेरिया तेरा वा ना, मोहे ना बिसारो मैं जन तेरा, ज्यो जानो त्यो राख, हर प्रभ तेरिया, केते गनु असंख अवगण मेरिया, असंख अवगण खते फेरे, नित प्रत सद भुलिये, मोह मकर बिकराल माया तो प्रसादी घूलिये, लूक करत बिकार बिखड़े, प्रभ नेर हूते नेरिया, मोहे ना बिसारो, प्रभ नेर हूते नेरिया, बिनवंत नानक दया धारो, काट भवजल फेरिया, आखिर तेरा खां, लेखा किता ना छुटिये, खिन खिन भूलन खार, बख्शन हार बख्श लै, राम गुसाइया जी के जीवना मोहे ना बिसारो, मेनू भुलाओ ना मैं जन तेरा, बख्शन हार बख्श लै, नानक पार उतार। हुण एक बड़ी प्रेम दी झलक है कि तुसी मेनू भुलाओ ना कदी, सच एवे जेड़ा भुल जांदा है ना समझो ओ मर गया, सो मुवा जिस मनो बिसारे, मर ना जाही जिना बिसरत राम, बिसरिया जिन नाम ते भूवे पार थीए। देखो विसर जाना एक मौत है, आखा जीवा विसर मर जाऊं, प्रभु तू मेनु विसार ना, कैसी कमाल दी गल, ए तरला है तू मेनु भुला ना, क्योंकि मैं जन तेरा, किसे दा कोई, किसे दा कोई, सच एवे रविदास दा ता तेरे तो बिना है भी कोई नहीं, मैं जन तेरा, किसी कोई कोए मंज निमाणी, एक तू क्यों ना मरीजै रोए, जालग चेतना आपके, मैं जन तेरा, कर बाहर तेरा परवासा, मिनता तेरा की सहारा है, तुझ बिन कमन हमारा, मेरे प्रीतम प्राण आधारा, मेरा ता आप जी तो बिना सहारा ही कोई नहीं। देखो जदो फिर बंदा इधर तुरदा है, एक प्रेम दी खेड है, तन गुरु हरगोबिंद साहब सचे पातशाह ना, उन्हां दे पावन पवित्र जीवन विच बड़िया प्रेम दिया झाकियां ने। असी आम तौर ते जदो सच्ची सरकार दा दिन हुंदा है, आ दो तीन हर गुरु साहब दी एक एक दो दो गल चेते रखी, मुकम्मल जीवन तो मेरा ख्याल कदी किसे विचारिया भी नहीं। असी वध तो वध दो कृपाना का जिक्र करांगे, अकाल तख्त साहब का जिक्र हो जाएगा, बड़ा चंगा ये करना, पर बहुत सारिया प्रेम दिया झलकिया ने, मेरा सतगुरु दल भंजन गुरसूरमा जिथे उथे बढ़ जोधा बहु पारु पकारी है, इन्हें प्रेम दिया झलक, कोई पानी रख के बैठा याद करता है ओदा पानी पीन तुरे तो जाते ने साधु ते रूपे दा, बुताला पिंडे बाबा बकाला साहब दे नेड़े विधवा मां दा पुत्तर पिता मर चुका है, वो गुड़ पल्ले नल बन के कहिंदा मेरा गुरु आएगा गुड़ भेटा करना है, ते ओदा बाबा बकाला साहब तो गुड़ खान लई तुर पैंदे ने। माई अंतले समय ते वे कपड़ा बुंदियां बुंदियां अखां रह गईयां, पर कहिंदी ये सवास उदो निकलन जदो गुरु हरगोबिंद साहब नू जोड़ा ये चोला पहनाया, मैं अखां नाल देख सका पहना सका। माई भाग भरी प्रेमी है ना, एक घटना दास जरूर अज कहनी चाहेगा, मोहे ना बिसारो मैं जन तेरा, थोड़ी जी भावना बन जाती है साखी नाल, ये नहीं कि मैं वकत टालन लई कह रहा, शब्द तो बेअंत सतगुरु तरस करते ने प्रमाण वजो। एक होया है ख्वाजा रोशन कश्मीरी मुसलमान, एदी जेड़ी कबर है पिंड माओ साहब दे अंदर है, ख्वाजा रोशन कश्मीरी एदे ते धन गुरु हरगोबिंद साहब दी बहुत बख्शिश हुई, हर वक्त अंदरों जुड़िया रहिंदा सी, ते देखो जुड़न दा अर्थ असी जपना रसना नाल, ए इस करके जपना के चुप करन दी जाच आ जाए, फिर बेनती समझियो, इस करके बोलना चुप करन दी जाच आ जाए, क्यों बोल के ता रसना जपदी है, इन्ना को अभ्यास कर कि तेरे मुंह तेरा लब तेरी जबान बंद होवे ते चुप सिमरन तेरे अंदर अपने आप ही चलदा रहे, बिन जेवा जो जपे ਖਿਆਏ ਜ਼ਬਾਨ ਤੋਂ ਬਿਨਾ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਜਿਹੜਾ ਚੁੱਪ ਸਿਮਰਨ ਹੈ ਨਾ, ਇਹਦਾ ਤਾਂ ਰਸ ਹੀ ਵੱਖਰਾ, ਨਾ ਕਿਸੇ ਨੂੰ ਪਤਾ ਲੱਗਦਾ, ਇੱਥੋਂ ਤੱਕ ਕਿ ਕੋਲ ਨਿਆਣੇ ਵੀ ਪਏ ਹੁਣ ਕਿਸੇ ਨੂੰ ਕੀ ਪਤਾ, ਕਿਉਂਕਿ ਚੁੱਪ ਇੱਕ ਪਿਆਲਾ ਹੀ। ਐਸਾ ਭਾਈ ਵੀਰ ਸਿੰਘ ਹੁਣਾਂ ਲਿਖਿਆ ਸੀ ਕਿ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਗਿਆਨੀ ਸਾਨੂੰ ਹੋੜਦੈ ਤੇ ਵਹਿਮੀ ਢੋਲਾ ਆਖਦੈ, ਮਾਰੇ ਗਏ ਨੇ ਬੁੱਧੋ ਪਾਰ ਜਿਨ੍ਹਾਂ ਲਾਈਆਂ ਤਾਰੀਆਂ। ਬੈਠ ਵੇ ਬਿਆਨੀ, ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਉਹ ਵਲਵਲਾ ਕੀ ਹੈ, ਉਹ ਮਿੱਤਰਤਾ ਕੀ ਹੈ, ਉਹ ਖਵਾਜਾ ਰੋਸ਼ਨ ਕਸ਼ਮੀਰੀ ਤੇ ਹੋਈ ਕਿਰਪਾ। ਚੁੱਪ ਕਰਕੇ ਉਹਦੇ ਸਿਮਰਨ ਅੰਦਰ ਚੱਲਦਾ, ਜਿਹਦੇ ਅੰਦਰ ਚੁੱਪ ਸਿਮਰਨ ਚੱਲਦਾ ਉਹਨੂੰ ਵਕਤ ਹੀ ਨਹੀਂ ਮਿਲਦਾ ਬੋਲਣ ਦਾ। ਸੱਚ ਇਹ ਵੇ, ਬੁਰਕੀ ਮੂੰਹ ਚ ਪਾਈ ਹੋਵੇ ਤੇ ਕਿਹੜਾ ਗੱਲ ਕਰੇਗਾ, ਗੱਲਾਂ ਵੀ ਉਹੀ ਕਰਦਾ ਜਿਹਦਾ ਮੂੰਹ ਖਾਲੀ ਹੋਵੇ, ਧਰਮ ਦੀਆਂ ਚਰਚਾ ਵੀ ਉਹੀ ਕਰਦਾ ਜਿਹਦੇ ਅੰਦਰ ਚੁੱਪ ਨਹੀਂ, ਜਿਹਦੇ ਅੰਦਰ ਦੀ ਚੁੱਪ ਆ ਜਾਏ ਉਹ ਬੋਲਣਾ ਵੀ ਘੱਟ ਕਰ ਦਿੰਦਾ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ, ਖਾਲੀ ਟਣਕਾਈਏ ਤੇ ਬੋਲਦਾ ਭਰੇ ਨੇ ਕੀ ਬੋਲਣਾ ਹੈ। ਉਹ ਖਾਮੋਸ਼ ਰਹਿੰਦਾ ਤੇ ਉਹਦੇ ਉਹਨੂੰ ਇੱਕ ਮਿਲਿਆ ਸਜਦ, ਉਹਦਾ ਨਾਮ ਸੀ ਜਾਨੀ ਸ਼ਾਹ। ਜਾਨੀ ਦਾ ਆਖਰੀ ਅਰਥ ਹੁੰਦਾ ਪਿਆਰਾ। ਉਹ ਸਜਦ ਨੇ ਖਵਾਜਾ ਰੋਸ਼ਨ ਕਸ਼ਮੀਰੀ ਨੂੰ ਕਿਹਾ ਵੀ ਮੈਂ ਜਦੋਂ ਤੇਰੇ ਕੋਲ ਬੈਠਣਾ ਨਾ, ਪਤਾ ਨੀ ਤੇਰੇ ਕੋਲ ਇੱਕ ਅਕਹਿ ਜਿਹਾ ਰਸ ਹੁੰਦਾ ਬੈਠ ਕੇ, ਤੂੰ ਬੋਲਦਾ ਵੀ ਨਹੀਂ ਪਰ ਮੇਰਾ ਚਿੱਤ ਕਹਿੰਦਾ ਮੈਂ ਤੈਨੂੰ ਸਿਰਫ ਦੇਖੀ ਜਾਵਾਂ, ਤੂੰ ਨਾ ਵੀ ਬੋਲ, ਤੇਰੀ ਚੁੱਪ ਵਿੱਚੋਂ ਵੀ ਮੈਨੂੰ ਕੁਝ ਅੰਦਰ ਨੂੰ ਸਕੂਨ ਮਿਲਦਾ। ਮੈਨੂੰ ਇਹ ਗੱਲ ਦੱਸ ਵੀ ਤੇਰੇ ਕੋਲ ਹੈ ਕੀ ਏ, ਤੂੰ ਮੈਨੂੰ ਕੀਲ ਕਿਉਂ ਲਾਉਂਦਾ, ਕੀ ਮੇਰੇ ਤੇ ਕਾਮਣ ਕਰ ਦੇਣਾ, ਟੂਣਾ ਕਰ ਦੇਣਾ। ਜਦੋਂ ਮੈਂ ਤੇਰੇ ਕੋਲ ਆਉਂਦਾ ਮੇਰਾ ਅੰਦਰ ਦੌੜਦਾ ਨੀ, ਟਿਕ ਜਾਂਦਾ। ਖਵਾਜਾ ਰੋਸ਼ਨ ਕਸ਼ਮੀਰੀ ਨੇ ਕਿਹਾ ਦੇਖ, ਜੇ ਅੰਦਰ ਦਾ ਖੋਜੀ ਬਣਨਾ ਤੇ ਗੁਰੂ ਨਾਨਕ ਸਾਹਿਬ ਦੀ ਦਹਿਲੀਜ਼ ਤੇ ਡਿੱਗ ਪਓ, ਮੋਹੇ ਨਾ ਵਿਸਾਰੋ ਮੈਂ ਜਾਣ ਤੇਰਾ। ਉਸ ਦਹਿਲੀਜ਼ ਤੇ ਡਿੱਗ ਕਦੀ ਕੋਈ ਖਾਲੀ ਨਹੀਂ ਗਿਆ। ਇਹ ਅੰਦਰ ਦੀ ਜਿਹੜੀ ਖੇਡ ਮੈਨੂੰ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ, ਤੂੰ ਚਲਾ ਜਾਓ ਨਾ ਕੋਲ। ਕਹਿੰਦਾ ਮੈਂ ਸਜਦ ਹਾਂ। ਉਹਨਾਂ ਕਿਹਾ ਨਹੀਂ, ਸੂਰਜ ਕੋਲ ਕੋਈ ਵੀ ਜਾਏਗਾ ਤੇ ਉਹਨੇ ਨਿੱਘ ਵੀ ਦੇਣਾ, ਚਾਨਣ ਵੀ ਦੇਣਾ। ਸੂਰਜ ਕਦੀ ਵਿਤਕਰੇ ਕਰਕੇ ਨਹੀਂ ਵੇਖਦਾ ਕਿ ਮੁਸਲਮਾਨ ਹੈ ਕਿ ਹਿੰਦੂ ਹੈ, ਉਹਨੇ ਤਾਂ ਆਪਣੀ ਰੋਸ਼ਨੀ ਦੇਣੀ ਹੀ ਦੇਣੀ ਹੈ। ਉਹਨੇ ਕਿਹਾ ਦੇਖ, ਚਿੰਤਾ ਸ਼ੰਕਾ ਨਾ ਲੈ ਕੇ ਜਾਈ, ਪਾਣੀ ਮੂੰਹ ਚ ਜਾਏਗਾ ਤੇ ਉਹਨੇ ਇਹ ਨਹੀਂ ਦੇਖਣਾ ਤੇਰੀ ਜਾਤ ਕੀ। ਪਾਣੀ ਦਾ ਤਾਂ ਸਰਬ ਵਿਆਪੀ ਸੁਭਾਅ ਹੈ ਕਿ ਜਿਹੜਾ ਪੀਏਗਾ ਉਹਦੀ ਪਿਆਸ ਬੁੱਝੇਗੀ, ਭੋਜਨ ਦਾ ਸੁਭਾਅ ਹੈ ਜੋ ਖਾਏਗਾ ਉਹਦੀ ਭੁੱਖ ਜਾਏਗੀ, ਹਵਾ ਦਾ ਸੁਭਾਅ ਹੈ ਜੋ ਨੇੜੇ ਆਏਗਾ ਉਹਨੂੰ ਸਪਰਸ਼ਤਾ ਮਿਲੇਗੀ। ਕਿ ਤੂੰ ਇੱਕ ਵਾਰੀ ਜਾ ਤਾਂ ਸਹੀ ਪਰ ਇੱਕ ਗੱਲ ਸ਼ੰਕਾ ਲੈ ਕੇ ਨਹੀਂ, ਤੂੰ ਇਹ ਭਾਵਨਾ ਬਣਾ ਕੇ ਜਾ ਮੈਂ ਕੁਝ ਉਥੋਂ ਲੈ ਕੇ ਆਉਣਾ ਹੈ। ਸੈਦ ਜਾਨੀ ਸ਼ਾਹ ਤੁਰਿਆ ਜੀ, ਤੇ ਜਿਹੜਾ ਸਥਾਨ ਸ੍ਰੀ ਹਰਗੋਬਿੰਦਪੁਰਾ ਹੈ ਨਾ, ਉਥੇ ਇਹਦੀ ਜਗ੍ਹਾ ਬਣੀ ਹੋਈ ਹੈ ਸੈਦ ਜਾਨੀ ਸ਼ਾਹ ਦੀ। ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਹਦੀ ਜਗ੍ਹਾ ਤੇ। ਸੈਦ ਜਾਨੀ ਸ਼ਾਹ ਗਿਆ ਜੀ, ਇਹਦੇ ਅੰਦਰ ਪਤਾ ਨੀ, ਪੂਰਬਲਾ ਭਾਈ ਸਾਹਿਬ ਹੁਣੇ ਪੜ੍ਹ ਰਹੇ ਸਨ ਕਿ ਪੂਰਬਲਾ ਕਰਮ ਜਦੋਂ ਕਿਤੇ ਪ੍ਰਗਟ ਹੁੰਦਾ ਤੇ ਕਿਸੇ ਬਖਸ਼ੇ ਦੀ ਸੰਗਤ ਮਿਲਦੀ ਹੈ। ਪੜ੍ਹ ਤਾਂ ਅਸੀਂ ਸਾਰੇ ਕੀਰਤਨੀਆਂ ਨਾਲ ਦਿੰਦੇ ਹਾਂ, ਹਾ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਹੁਣ ਉਹ ਸੈਦ ਜਾਨੀ ਸ਼ਾਹ ਉਹਦੇ ਅੰਦਰ ਜਿਉਂ ਜਿਉਂ ਨੇੜੇ ਜਾਏ, ਸੱਚਮੁੱਚ ਬੈਰਾਗ ਪ੍ਰੇਮ। ਜਦੋਂ ਗੁਰੂ ਦਰਬਾਰ ਤੱਕ ਪਹੁੰਚਾ ਉਹਦੀ ਜ਼ਬਾਨ ਤੇ ਇੱਕੋ ਸ਼ਬਦ ਚੜ ਗਿਆ ਕਿ ਬਾਬਾ ਜਾਨੀ ਕੋ ਜਾਨੀ ਦਿਖਾ ਦੋ, ਤੇ ਦੂਜੀ ਗੱਲ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਦੋ ਹੀ ਸ਼ਬਦ, ਆਪਣਾ ਨਾਮ ਜਾਨੀ ਤੇ ਗੁਰੂ ਸਾਹਿਬ ਨੂੰ ਜਾਨੀ ਉਹ ਪਿਆਰਾ ਕਹਿਣ ਲੱਗ ਪਿਆ। ਕਹਿੰਦਾ ਮੈਂ ਹਾਂ ਜਾਨੀ, ਮੇਰਾ ਮੁਰਸ਼ਦ ਹੈ ਪਿਆਰਾ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਦਿਖਾ ਦੋ। ਜਦੋਂ ਸ਼ਬਦ ਕਹਿ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਈ ਖਿਆਲ ਨਹੀਂ ਕੀਤਾ ਜ਼ਿਆਦਾ, ਇਹ ਵੀ ਇੱਕ ਗੁਰੂ ਦੀ ਮੌਜ ਸੀ। ਉਹਨੂੰ ਕਿਹਾ ਸਿੱਖਾਂ ਨੇ ਲੰਗਰ ਛਕ, ਕਹਿੰਦਾ ਨਹੀਂ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦੋ। ਲੰਗਰ ਨਾ ਛਕਿਆ, ਸ਼ਾਮ ਪੈ ਗਈ, ਇਹ ਕਹੀ ਜਾਏ ਜਦੋਂ ਕੋਈ ਲੰਘੇ जानी को जानी से मिला दो। इतिहास कहिंदा है उत्थों दी तरातल दी हकीकत, जमीनी इतिहास कहिंदा है कि सतगुरु जी ने कोई ध्यान ना दिता, इनू प्रशादा पानी सब कुछ भेजिया, इन्हें क्या कुछ नहीं, सिर्फ जानी। महाराज जी ने दूजे दिन कहा जिथे बैठे दे अगे दीवार चिण दियो, इहदे अगे दीवार चिण दियो, इनू कुछ नजर ना आए। दीवार चिण दित्ती गई जी, पर वह दीवार दे पिछे बैठा भी यही कही जा रहा सी जानी को जानी से मिला दो। नाले रोंदा है मोहे ना बिसारो मैं जन तेरा। इस तरह है कि जे किसी ने कुछ पाना है डिगना तो है ही ना, ताई ता साहब ने कहे कह लगे जे कुछ लेना है तो बस एक बारी मालक दे दर ते ढह पाओ, ते जेडे ढह पैंदे ने फिर वह उठते नहीं। एक अदीब दे शब्द ने कूचा ए यार में बैठ नक्शे पां की तरह, कोई मिटा तो सके पर उठा ना सके। बैठ गया कंध चिण दिती गई, पर इको गल जानी को जानी से मिला दो। एक दिन सतगुरु लंघे, इन्हें देखिया दौड़िया भी पिछे, महाराज जी ने अपने घोड़े दियां सुम्मां घोड़े दे पैड़ भी उन्हूं मरवाए, वह जमीन ते डिगा, फिर भी कहिंदा बाबा मिला दो जानी को। बड़े प्यार नाल ए साखी तवारी गुरु खालसा विच भी है, इहदा अनेकां विद्वानां ने जिक्र कीता है। कहिंदे अखीर ते महाराज जी ने एक दिन कहा चुप नहीं करदा, इहदी जबान बंद नहीं हुंदी। सिखां कहा महाराज रात दिन इको ही रट लाई बैठा है, जानी को जानी से मिला दो। महाराज जी ने कहा इहनूं कहो जे जानी नूं मिलनी आ दरिया विच डुब मर। बस इन्ना कोई शब्द कहा, सिख ने जाके कह दिता महाराज सतगुरु दा वचन कह जानी नूं मिलना है। कहिंदा हां बाबा जानी को जानी से मिलाओ। वह कहिंदा महाराज जी कहिंदे डुब मर दरिया दे विच। बस सुनदिया सार इको दम दौड़ पिया, उन्हें कहा तेनू पता है दरिया च मरेगा। कहिंदा जिदी रसना चो शब्द निकलिया उन्हें मरण विचो भी जिंदगी दे देनी। आखिर मैनू उन्हें स्वीकार तो लिया है ना, भावे डुबने ही क्या है पर मेरे लिए कुछ कह तो दिता है, अगे तो मेरे लिए कुछ क्या ही नहीं। जदो दौड़िया जाता सी सतगुरु ने किनारे तो बुलाया, वापस आया बस चरना ते डिगा, मेरे दाते ने एक खिन विच रब प्रगास रजनी जथा गत जानत सब संसार। जिमें रात होवे ते चानन होवे, एक खिन विच चार पैरां दा खनेरा मिट जांदा है। जदो गुरु अपनी कृपा करे ते करोड़ा जन्मां दा खनेरा मिटा देंदा। ए शब्द ने कि मालक तू मैनू भुला ना, मैं तेरा दास खां। सतगुरु दे बचन भगत रविदास साहिब जी दे के राम गुसैया जी के जीवना मोहे ना बिसारो मैं जन तेरा, मेरा कोई होर है ही नहीं। उंज वैसे दुनिया विच बंदा किसे ना किसे नू सहारा बनाई बैठा है, अंदर नहीं ना मानदा छेती कि ते पुत्र। गुरु रामदास जी ने ते शब्द सीधे कहे, अज तो सदियां पहला भी यह काम सी अज भी है। महाराज जी ने कहा हर बंदा धड़े विच जींदा है, जो मर्जी कही जाइए अंदर दा धड़ा मरदा थोड़ा है, धड़े भी जींदा है। सतगुरु जी ने कहा किसे दा धड़ा यही बन जांदा है कि मेरा पुत्र जवान हो गया, सच एवे जिन्नी कमाई ये करदा हुण मैनू पुत्र दे हुंदियां कोई परवाह नहीं। भलिया तेनू पता है कि जिंदगी सिर्फ एक सवास दा नाम है, तू किसे ते भरोसा करके जीना पिया। मेरे पुत्र कोल ताकत, कोई कहिंदा मेरे मित्र कोल बड़ी ताकत, मैं जन तेरा सिरवे दे अर्थ कर ले। कोई कहिंदा मेरा जिथे बेटी व्याई दमाद बहुत चंगा, कोई कहिंदा मेरे भरा बड़े ताकत वाले, कोई कहिंदा ऐतकी जिहड़ा इलैक्शन च जितया अपने नाल बड़ी उहदी सांझ है। हुण तां सीधी गल, इह सारे गुरु ग्रंथ साहिब च बचन ने। महाराज कहिंदे ने किसी धड़ा किया मित्र सुत नाल भाई मैं जन तेरा, किसी धड़ा किया मित्र सुत नाल भाई, किसी धड़ा किया कुड़म सके नाल जवाई, किसी धड़ा किया सिकदार चौधरी नाल अपने सवाई, पर हमारा धड़ा हर रहा समाई। राम गुसैया जी के जीवना मोहे ना बिसारो मैं जन तेरा, मैं तेरा खां। हमारा धड़ा रहा रहा समाई, हमार स्यो धड़ा किया मेरी खर टेक। महाराज कहिंदे ने कि साडा धड़ा ता केवल परमात्मा है, मैं हर बिन पख धड़ा अवर ना कोई, ਹਾਂ ਹਰ ਗੁਣ ਗਾਵਾਂ ਅਸੰਖ ਅਨੇਕ, ਮਾਲਕਾ ਮੇਰਾ ਤਾਂ ਕੋਈ ਧੜਾ ਹੀ ਨਹੀਂ, ਮੈਂ ਜਦੋਂ ਵੀ ਗੁਣ ਗਾਉਂਦਾ ਸਿਰਫ ਤੇਰੇ ਹੀ ਗਾਉਂਦਾ। ਇੰਨਾ ਭਰੋਸਾ ਜਿਵੇਂ ਗੁਰੂ ਰਾਮਦਾਸ ਜੀ ਨੇ ਫਰਮਾਇਆ ਕਿ ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ, ਮਾਰ ਮੋਹੇ ਨਾ ਵਿਸਾਰੋ, ਮੈਨੂੰ ਭੁਲਾਓ ਨਾ, ਮੈਂ ਤੇਰਾ ਸੇਵਕ ਹਾਂ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ, ਮਾਰ ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਹੁਣ ਤੂੰ ਹੀ ਹੈ ਮੇਰਾ। ਲੋਕਨ ਕੀ ਜੇ ਚਤੁਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਜੀ ਕੇ ਜੀਵਨਾ ਮੈਂ ਤੇਰਾ ਹਾਂ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਬੀਰ ਸਾਹਿਬ ਨੇ ਕਿਹਾ ਕਿ ਨਾਮ ਤੇਰਾ ਆਧਾਰ ਮੇਰਾ, ਮੈਂ ਜਨ ਤੇਰਾ, ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ, ਫੂਲ ਜਈ ਹੈ ਨਾਰ, ਨਾਰ ਦਰਦ ਪਾਣੀ, ਕਿ ਜਿਵੇਂ ਪਾਣੀ ਮਿਲੇ ਤੇ ਕਮਲ ਦਾ ਫੁੱਲ ਖਿੜ ਜਾਂਦਾ, ਤੇ ਮੇਰੇ ਮਾਲਕਾ ਸਾਨੂੰ ਤੂੰ ਮਿਲੇ ਤੇ ਸਾਡੇ ਅੰਦਰ ਦਾ ਖੇੜਾ ਬਣ ਜਾਂਦਾ। ਨਾਮ ਤੇਰਾ ਆਧਾਰ ਮੇਰਾ, ਜੋ ਫੂਲ ਜਈ ਹੈ ਨਾਰ, ਕਹੋ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ, ਮੋਹੇ ਨਾ ਵਿਸਾਰੋ, ਜੀ ਆਏ ਭਾਵੇਂ ਮਾਰ, ਤਉ ਮੈਂ ਆਇਆ। ਧੰਨ ਗੁਰੂ ਅਰਜਨ ਦੇਵ ਜੀ, ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਮੋਹੇ ਨਾ ਵਿਸਾਰੋ, ਤਉ ਮੈਂ ਆਇਆ, ਮੈਂ ਤੇਰੇ ਕੋਲ ਆਇਆ, ਤੇਰੀ ਸ਼ਰਨ ਚ ਆਇਆ, ਭਰੋਸੇ ਨਾਲ ਆਇਆ, ਤੇ ਗੁਰੂ ਨੇ ਮੈਨੂੰ ਭੇਜਿਆ ਤੇ ਕਿਰਪਾ ਕਰੀ, ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ। ਤਉ ਮੈਂ ਆਇਆ, ਸ਼ਰਨੀ ਆਇਆ, ਭਰੋਸਾ ਆਇਆ, ਕਿਰਪਾ ਆਇਆ, ਜਿਉ ਭਾਵੈ ਤਿਉ ਰਾਖੋ ਸਵਾਮੀ, ਮਾਰਗ ਗੁਰੇ ਪਠਾਇਆ। ਸਤਿਗੁਰੂ ਦੇ ਬਚਨ ਕਿ ਮੇਰਾ ਆਪਣੇ ਪਿਆਰੇ ਤੋਂ ਬਿਨਾ ਕੋਈ ਨਹੀਂ, ਤੇ ਹਕੀਕਤ ਹੈ ਪਿਆਰੇ ਨਾਲ ਇੰਜ ਲੱਗਦਾ। ਇਹ ਕੋਈ ਸ਼ਬਦ ਪੜ੍ਹਦੇ ਹਾਂ, ਕਿਤੇ ਰਵਿਦਾਸ ਸਾਹਿਬ ਇਸ ਅਵਸਥਾ ਚ ਉਚਾਰ ਰਹੇ ਨੇ, ਕਿਤੇ ਥੋੜੀ ਜੀ ਵਿਰਲਤਾ ਨੀ ਨਜ਼ਰ ਆਉਣ ਲੱਗ ਪਈ? ਕਿਸੇ ਦਿਨ ਕਿਤੇ ਸੁਰਤ ਦੀ ਖੇਡ ਖਿੰਡਾਓ ਚ ਤਾਂ ਨਹੀਂ ਆਈ ਕਿ ਮੋਹੇ ਨਾ ਵਿਸਾਰੋ, ਉਸ ਵਿਛੋੜੇ ਨੇ ਅੰਦਰ ਨੂੰ ਕੰਬਾ ਦਿੱਤਾ, ਮੈਨੂੰ ਭੁਲਾਓ ਨਾ, ਮੈਂ ਤੁਹਾਡਾ ਦਾਸ ਹਾਂ, ਆਖਰ ਤੇਰਾ ਵਾਂ। ਭਗਤ ਸਦਨਾ ਜੀ ਨਾ, ਉਹਨਾਂ ਦਾ ਵੀ ਸ਼ਬਦ ਇਹੀ ਹੈ, ਪਹਿਲਾਂ ਸਭ ਕੁਝ ਕਹੀ ਗਿਆ, ਤੂੰ ਕਦੋਂ ਬਚਾਏਗਾ, ਕਦੋਂ ਰਖਵਾਲੀ ਕਰੇਗਾ, ਅਖੀਰ ਤੇ ਤਰਲਾ ਮਾਰ ਕੇ ਕਹਿੰਦੇ ਨੇ ਜੋ ਕੁਝ ਮੈਂ ਕਿਹਾ ਮੈਂ ਉਲਾਂਭਾ ਨਹੀਂ ਦਿੱਤਾ, ਇਸ ਕਰਕੇ ਕਿਹਾ ਮੇਰੇ ਗਰੀਬ ਦਾ ਤੇਰੇ ਤੋਂ ਬਿਨਾ ਹੈ ਕੋਈ ਨਹੀਂ। ਜਦੋਂ ਇਹ ਸ਼ਬਦ ਪੜ੍ਹਨੇ, ਨ੍ਰਿਪ ਕੰਨਿਆ ਕਹਿ ਕਾਰਨ, ਇੱਕ ਭਇਆ ਭੇਕ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਭਗਤ ਸਦਨਾ ਜੀ ਦਾ ਇਹ ਬਚਨ ਹੈ, ਕਿਉਂਕਿ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਉਹ ਕੰਮ ਕਰਦੇ ਸਨ ਕਸਾਈ ਪੁਣੇ ਦਾ, ਕਿਰਤ ਸੀ ਉਹਨਾਂ ਦੀ, ਤੇ ਜਦੋਂ ਇਸ ਪਾਸੇ ਤੁਰੇ ਤੇ ਇੱਕ ਗੱਲ ਮੈਂ ਉਸ ਦਿਨ ਵੀ ਕੀਤੀ ਸੀ, ਭਗਤ ਮਹਾਂਪੁਰਖ ਸੰਤ ਬ੍ਰਹਮ ਗਿਆਨੀ ਭੇਖ ਵਾਲੇ ਨਹੀਂ, ਸੱਚਮੁੱਚ ਜਿਹੜੇ ਅੰਦਰੋਂ ਨੇ, ਤੇ ਗੁਰੂ ਪਰਮਾਤਮਾ ਉਹ ਬੰਦੇ ਨੂੰ ਬਖਸ਼ ਦੇਗਾ। ਛੇਤੀ ਕੀਤਿਆਂ ਪੰਡਿਤ ਗਿਆਨੀ ਪੁਰੋਹਿਤ ਤੇ ਮੁੱਲਾ ਕਦੀ ਬੰਦੇ ਨੂੰ ਬਖਸ਼ਦੇ ਨੇ, ਉਹ ਨੀ ਬਖਸ਼ਦੇ। ਐਵੇਂ ਨੀ ਕਿਹਾ, ਬੁੱਲੇ ਨੇ ਕਿਹਾ ਸੀ ਕਿ ਮੁੱਲਾ ਅਤੇ ਮਿਸਾਲ ਚੀ ਦੋਨਾਂ ਇੱਕੋ ਚਿੱਤ, ਮਿਸਾਲ ਜਿਹੜੇ ਮਿਸਾਲ ਚੁੱਕਦੇ ਸਨ, ਮੁੱਲਾ ਅਤੇ ਮਿਸਾਲ ਚੀ ਦੋਨਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ। ਜਿਹੜਾ ਮਿਸਾਲ ਚੁੱਕ ਕੇ ਜਾਂਦਾ ਉਹਦੇ ਸਿਰ ਤੇ ਚਾਨਣ ਹੁੰਦਾ ਸੀ ਉੱਤੇ ਉੱਤੇ, ਉਹ ਅਗਲਿਆਂ ਨੂੰ ਵੀ ਚਾਨਣ ਦਿੰਦਾ, ਪਿੱਛੇ ਨੂੰ ਦਿੰਦਾ, ਆਪਣੇ ਪੈਰਾਂ ਚ ਹਨੇਰਾ ਹੁੰਦਾ, ਕਿਉਂ ਜਿਹੜਾ ਦੀਵਾ ਚੁੱਕਦਾ ਸੀ ਨਾ ਉਹਦੇ ਪੈਰ ਚ ਹਨੇਰਾ ਸੀ, ਉਹਨੇ ਕਿਹਾ ਜਿਹੜਾ ਚੁੱਕਾ ਫਿਰਦਾ ਚਾਨਣ ਚੁੱਕੀ ਫਿਰਦਾ ਉਹਦੇ ਪੈਰਾਂ ਚ ਹਨੇਰਾ, ਜੇ ਭੁਲੇਖੇ ਚ ਨਾ ਰਿਹਾ। ਹੁਣ ਉੱਥੇ ਭਗਤ ਸਦਨਾ ਜੀ ਦੇ ਆਉਣਾ ਇਸ ਗੱਲ ਤੇ ਕਿ ਮੋਹੇ ਨਾ ਵਿਸਾਰੋ, ਮੈਨੂੰ ਭੁਲਾਵੋ ਨਾ। ਸਦਨਾ ਜੀ ਨੇ ਕਿਹਾ ਮਾਲਕ ਜੀ, ਇਹ ਸਾਰੇ ਕਹੀ ਜਾਂਦੇ ਨੇ ਵੀ ਤੇਰੇ ਤੇ ਕਰਮਾਂ ਦਾ ਲੇਖਾ ਹੋਣਾ, ਤੈਨੂੰ ਤਾਂ ਸਜ਼ਾ ਬੜੀ ਮਿਲੇਗੀ, ਤੂੰ ਇੰਨਾ ਕੁਝ ਕਰਮ ਮਾੜੇ ਕਰਦਾ ਰਿਹਾ। ਉਹਨਾਂ ਨੇ ਫਿਰ ਕੁਝ ਤਿੰਨ ਚਾਰ ਜੀਆਂ ਉਹ ਉਲਾਂਭੇ ਨਹੀਂ, ਕਹਿੰਦੇ ਨੇ ਮਾਲਕਾ ਮੇਰਾ ਖਹਿੜਾ ਛਡਾ ਇਹਨਾਂ ਤੋਂ, ਜੇ ਤੇਰੀ ਸ਼ਰਨ ਵਿੱਚ ਜਾ ਕੇ ਵੀ ਮੰਦੇ ਕਰਮ ਦਗਦ ਨਹੀਂ ਹੋਣੇ, ਸੜਨੇ ਨਹੀਂ, ਤੇ ਫਿਰ ਮੈਨੂੰ ਦੱਸ ਤੇਰੀ ਸ਼ਰਨ ਦਾ ਲਾਭ ਕੀ, ਪਹਿਲਾਂ ਵੀ ਪਾਪੀ ਸਾਂ, ਤੇ ਜੇ ਤੇਰੇ ਕੋਲ ਜਾ ਕੇ ਵੀ ਇਹ ਫੀਤਾ ਲੱਗਾ ਰਹਿਣਾ, ਇਹ ਸਟਾਰ ਲੱਗਾ ਰਹਿਣਾ ਵੀ ਸਦਨਾ ਪਾਪੀ ਸਦਨਾ ਪਾਪੀ, ਫਿਰ ਤੇਰੇ ਕੋਲ ਆਉਣ ਦਾ ਕੀ ਲਾਭ ਹੋਇਆ? ਉੱਥੇ ਫਿਰ ਉਹਨਾਂ ਬਚਨ ਕਿਹਾ ਕਿ ਇੱਕ ਰਾਜੇ ਦੀ ਬੇਟੀ ਨੂੰ ਵਿਆਹਣ ਵਾਲਾ ਪਖੰਡੀ ਕਾਮੀ ਭੇਖੀ ਬੰਦਾ, ਉਹ ਵਿਆਹ ਦੀ ਖਾਤਰ ਉਹਨੇ ਭੇਖ ਬਣਾਇਆ, ਪਰ ਜਿੱਦਣ ਮੁਸੀਬਤ ਪਈ ਤੂੰ ਉਹਦੀ ਵੀ ਰਖਵਾਲੀ ਕੀਤੀ। ਭੇਖੀ ਨੇ ਨਾਮ ਤੇਰਾ ਲਿਆ ਸੀ। ਨਿਰਪਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮ ਆਰਤੀ ਸਵਾਰਤੀ ਵਾਕੀ ਪੈ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਸ ਹੈ ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਸ ਹੈ। ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਮਾਲਕ ਵਾਹਿਗੁਰੂ, ਤੇਰੇ ਪਰ ਉਪਕਾਰ ਤੇਰੇ ਨਾਮ ਦਾ ਕੀ ਲਾਭ। ਤੇ ਜਦੋਂ ਆਪਾਂ ਅਰਥ ਕਰਾਂਗੇ ਇੰਝ ਲੱਗੇਗਾ ਜਿਵੇਂ ਲੜਦਾ ਤੇ ਨੀ ਪਿਆ ਭਗਤ। ਤਵ ਗੁਣ ਕਹਾ ਜਗਤ ਗੁਰਾ, ਕੀ ਲਾਭ ਤੇਰਾ ਜੋ ਕਰਮ ਨਾ ਨਸ ਹੈ। ਤੇ ਸੱਚੀ ਮੁੱਚੀ ਬੋਲੀ ਹੋਈ ਹੈ ਨਾ, ਆਪਾਂ ਇਹ ਪੰਜਾਬੀ ਚ ਬੋਲਿਆ, ਤੇਰਾ ਕੀ ਲਾਭ ਫਿਰ ਬਈ, ਤੇਰੇ ਕੋਲ ਆਉਣ ਦਾ ਕੀ ਫਾਇਦਾ ਜੇ ਕੁਝ ਹੋਣਾ ਸੀ ਤਾਂ। ਕਹਿੰਦੇ ਤਵ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਸ ਹੈ ਸਿੰਘ ਸ਼ਰਨ ਕੱਤ ਜਾਈਏ ਜੋ ਜੰਬੁਕ, ਜੰਬੁਕ ਦਰਦ ਗਿੱਦੜ। ਜੇ ਸ਼ੇਰ ਦੀ ਸ਼ਰਨ ਵੀ ਜਾ ਕੇ ਗਿੱਦੜ ਨੇ ਭਬਕੀਆਂ ਮਾਰੀ ਜਾਣੀਆਂ ਨੇ ਤੇ ਗਿੱਦੜ ਨੂੰ ਵੇਖ ਕੇ ਡਰੀ ਜਾਣਾ, ਫਿਰ ਤੂੰ ਸ਼ੇਰ ਕਾਹਦਾ। ਸਿੰਘ ਸ਼ਰਨ ਕਤ ਜਾਈਐ ਜੋ ਜੁੰਬਕ ਗ੍ਰਸ ਹੈ, ਏਕ ਬੂੰਦ ਜਲ ਕਾਰਨ ਹੈ ਚਾਤ੍ਰਿਕ ਦੁੱਖ ਪਾਵੈ। ਸਹਿਕ ਇੱਕ ਬੂੰਦ ਨੂੰ ਚਾਤ੍ਰਿਕ ਸਹਿਕਦਾ ਤੇ ਜੇ ਉਹਦੀ ਪਿਆਸ ਨਾਲ ਮੌਤ ਹੋ ਜਾਏ ਤੇ ਮਰਨ ਤੋਂ ਬਾਅਦ ਤੂੰ ਉਹਦੇ ਸਮੁੰਦਰ ਪੈਦਾ ਕਰਦਾ, ਉਹਨੇ ਕੀ ਕਰਨਾ। ਏਕ ਬੂੰਦ ਜਲ ਕਾਰਨ ਹੈ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਰਮਾਵੂ, ਬੂਡ ਮੁਵੇ ਨੌਕਾ ਮਿਲੇ ਕਉ ਕਾਹੇ ਚੜਾਵੂ। ਜਿਉਂਦਾ ਪਾਣੀ ਵਿਚ ਡੁੱਬ ਜਾਏ ਤੇ ਮਰੇ ਲਈ ਬੇੜੀਆਂ ਲੈ, ਲਾਸ਼ ਨੂੰ ਬੇੜੀ ਚ ਲਾ ਕੇ ਲਈ ਜਾਓ, ਉਹਨੇ ਕੀ ਕਰਨਾ। ਉਹ ਰੁੜਦੀ ਰਹਿਣ ਦਿਓ, ਉਹਨੂੰ ਬੇੜੀ ਦੀ ਲੋੜ ਕੀ। ਜਦੋਂ ਡੁੱਬਦਾ ਪਿਆ ਉਦੋਂ ਤਾਂ ਕਸ਼ਤੀ ਦਿੱਤੀ ਨਹੀਂ, ਜਦੋਂ ਲਹਿਰ ਨੇ ਆਪਣੀ ਘੁੰਮਣ ਘੇਰੀ ਵਿਚ ਲਿਆ ਉਦੋਂ ਤਾਂ ਬਾਹਾਂ ਉਲਾਰਦਾ ਰਿਹਾ, ਕੋਈ ਬੇੜੀ ਵਾਲਾ ਆਇਆ ਨਾ। ਹੁਣ ਮਰ ਗਿਆ ਤੇ ਸਾਰੇ ਲਾਸ਼ ਚੁੱਕਣ ਵਾਸਤੇ ਬੇੜੀਆਂ ਲੈ ਕੇ ਆ ਗਏ, ਕਹਿਣ ਲੱਗੇ ਹੁਣ ਬੇੜੀ ਦੀ ਲੋੜ ਨੀ, ਮਰਿਆ ਆਪਣੇ ਆਪ ਹੀ ਤਰ ਜਾਂਦਾ ਹੈ। ਮੈਨੂੰ ਇੱਕ ਗੱਲ ਦੱਸ, ਵਾਹਿਗੁਰੂ ਬੂਢ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ, ਮਰਨ ਤੋਂ ਬਾਅਦ ਕਿਨੂੰ ਚੜਾਣੇ। ਇੰਨੀਆਂ ਜਦੋਂ ਗੱਲਾਂ ਕੀਤੀਆਂ ਨਾ, ਫਿਰ ਗੱਲ ਆਈ ਕਹੀ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ, ਉਲਾਂਭੇ ਨਹੀਂ ਦਿੱਤੇ। ਕਹਿਣ ਲੱਗੇ ਮੈਂ ਨਾਹੀ ਕਛ ਹੋ ਨਹੀਂ, ਕਿਛ ਆਏ ਨਾ ਮੋਹਰਾ, ਓ ਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ, ਮੈਂ ਉਲਾਂਭੇ ਨਹੀਂ ਦਿੱਤੇ। ਸੱਚ ਇਹ ਵੇ ਕਿ ਮੇਰਾ ਤੇਰੇ ਤੋਂ ਬਿਨਾਂ ਹੋਰ ਹੈ ਹੀ ਕੋਈ ਨਹੀਂ, ਮੇਰਾ ਕੋਈ ਸਹਾਰਾ ਹੀ ਨਹੀਂ। ਤੇ ਜਿਸ ਦਾ ਆਪਣੇ ਪਿਆਰੇ ਨਾਲ ਪਿਆਰ ਹੋਵੇ, ਅਖੀਰ ਤੇ ਬੇਨਤੀ ਕਰਨੀ ਚਾਹਾਂਗਾ, ਉਹ ਕਦੀ ਵੀ ਵਿਰਲ ਨਹੀਂ ਸਹਿ ਸਕਦਾ, ਉਹ ਤਰੇੜ ਨਹੀਂ ਬਰਦਾਸ਼ਤ ਕਰ ਸਕਦਾ, ਉਹਦੇ ਤੋਂ ਵਿਯੋਗ ਨਹੀਂ ਚਰਿਆ ਜਾਂਦਾ। ਗੁਰੂ ਅੰਗਦ ਸਾਹਿਬ ਨੇ ਤਾਂ ਹੀ ਕਿਹਾ ਨਾ ਕਿ ਜਿਸ ਪਿਆਰੇ ਸੋਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇੱਕ ਦਾਸ ਉਦਾਹਰਨ ਦੇਣੀ ਚਾਹੇਗਾ, ਇਹਨੂੰ ਥੋੜੀ ਜੀ ਖੁੱਲ ਦਿਲੀ ਨਾਲ ਸੁਣਿਓ, ਬਾਹਰ ਨਾ ਇਹਦਾ ਕਿਤੇ ਚੀਰ ਫਾੜ ਕਰਿਓ ਵੀ ਅੱਜ ਕਥਾ ਚ ਕੀ ਸੁਣਾਇਆ, ਕਿਉਂਕਿ ਸਾਡੇ ਹਾਜ਼ਮੇ ਬਿਲਕੁਲ ਕਮਜ਼ੋਰ ਜੇ ਅੱਜ ਕੱਲ, ਤੇ ਉਹ ਸਿੱਧੀ ਗੱਲ, ਉਹ ਹਰ ਬੰਦੇ ਦੇ ਹੱਥ ਜੇ ਨੇ ਪਿੱਠ ਛੁਰਾ ਮਾਰਦਾ ਪੰਥ ਦੇ, ਇਹਨੇ ਵੀ ਛੁਰਾ ਮਾਰਤਾ। ਉਹ ਇੱਕ ਦਿਨ ਇੱਕਦਮ ਮੈਂ ਲੇਖ ਪੜਿਆ, ਉਹ ਕਹਿੰਦਾ ਜਾਂ ਤੇ ਫਿਰ ਪਿੱਠ ਹੀ ਪੱਥਰ ਦੀ ਤੇ ਜਾਂ ਛੁਰਾ ਹੀ ਕਾਗਜ਼ ਦਾ, ਕਈ ਸਾਲਾਂ ਦਾ ਵਾਜਦਾ ਪਿਆ, ਬਣਿਆ ਤਾਂ ਕੁਛ ਵੀ ਨਹੀਂ, ਸ਼ਬਦ ਹੀ ਹੈ ਨਾ। ਇੱਕ ਨੇ ਲਿਆ, ਦੂਜੇ ਨੇ ਰਿਪੀਟ ਕਰ ਦਿੱਤਾ, ਪੰਥ ਦੀ ਪਿੱਠ ਹੀ ਛੁਰਾ ਮਾਰ ਦਿੱਤਾ। ਗੁਰਮੁਖੋ ਥੋੜਾ ਜਿਹਾ ਆਪਾਂ ਬਾਣੀ ਨੇੜੇ ਹੋ ਕੇ ਦੇਖੀਏ, ਬਾਣੀ ਦੀ ਰੋਸ਼ਨੀ ਚੱਲ ਕੇ ਦੇਖੀਏ, ਪੰਥ ਕਿਹੜਾ ਸੱਚਾ ਸੁੱਚਾ ਕਲਗੀ ਵਾਲੇ ਨੇ ਦਿੱਤਾ। ਉਸ ਪੰਥ ਨੂੰ ਨਾ ਕੋਈ ਛੁਰਾ ਮਾਰ ਸਕਦਾ ਤੇ ਨਾ ਕੋਈ ਖਤਮ ਕਰ ਸਕਦਾ ਹੈ। ਕੌਣ ਹੈ ਮਾਰਨ ਵਾਲਾ? ਇਹ ਤਾਂ ਉਸ ਦਿਨ ਵੀ ਜਿੱਦਣ ਬੱਚਿਆਂ ਦੇ ਟੁਕੜੇ ਗਲ ਚ ਪਏ ਤੇ ਮਾਈ ਉਦਨ ਵੀ ਕਹੀ ਜਾਂਦੀ ਸੀ, ਚਾਰ ਪੈਰ ਦਿਨ ਸੁੱਖ ਦਾ ਲੰਘਿਆ, ਤੇ ਜੇ ਪੁੱਤਰ ਦੇ ਟੁਕੜੇ ਗਲ ਚ ਪਾ ਕੇ ਵੀ ਸੇਨਾ ਲਈ ਸੋਕੇ ਤੇ ਦੁੱਖ ਤਾਂ ਬਣੀ ਕਦੀ। ਉਹ ਜਿਹੜੀ ਮੈਂ ਉਦਾਹਰਨ ਦੇਣ ਲੱਗਾ ਇਸ ਕਰਕੇ ਕਿ ਜਦੋਂ ਪਿਆਰੇ ਦੇ ਪਿਆਰ ਚ ਕਿਤੇ ਵਿਰਲ ਪੈਂਦੀ ਦਿਸੇ, ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਅਮੀਰ ਖੁਸਰੋ ਹੋਏ ਨੇ, ਨਾਮ ਤੁਸੀਂ ਸੁਣਿਆ, ਇਹ ਕਵੀ ਸਨ ਬੜੇ ਸਿਆਣੇ, ਤੇ ਜਦੋਂ ਇਹਨਾਂ ਦੀਆਂ ਰਚਨਾਵਾਂ ਪੜ੍ਹਨੀਆਂ, ਕਈ ਵਿਅੰਗਮਈ ਨੇ, ਕਈ ਵਰੀਆਂ ਅਰਥ ਭਰਪੂਰ ਵੀ ਨੇ। ਅਮੀਰ ਖੁਸਰੋ ਕਿਤੇ ਜਾ ਰਹੇ ਸਨ ਤੇ ਪਿਆਸ ਲੱਗੀ, ਤੇ ਖੂਹ ਤੇ ਬੀਬੀਆਂ ਪਾਣੀ ਭਰ ਰਹੀਆਂ ਸਨ, ਮਸ਼ਹੂਰ ਬੜੇ ਸਨ। ਉਹਨਾਂ ਆਵਾਜ਼ ਦਿੱਤੀ ਕਿ ਬੀਬੀਆਂ ਨੂੰ ਮੈਨੂੰ ਪਾਣੀ ਪਿਆ ਦਿਓ, ਬਾਲਟੀ ਨਾਲ ਹੱਥ ਨਾਲ। ਇੱਕ ਨੇ ਪਹਿਚਾਣ ਲਿਆ, ਉਹਨੇ ਕਿਹਾ ਨੀ ਇਹ ਤੇ ਅਮੀਰ ਖੁਸਰੋ ਜੇ, ਕਵੀ ਜਿਹੜਾ। ਤੇ ਉਹ ਕਹਿਣ ਲੱਗੀਆਂ, ਚਾਰ ਜਣੀਆਂ ਸਨ, ਚਾਰ ਪੰਜ ਜਣੀਆਂ ਕਹਿਣ ਲੱਗੀਆਂ, ਪਾਣੀ ਤਾਂ ਪਿਲਾਂਗੀਆਂ, ਸੁਣਿਆ ਤੂੰ ਕਵੀ ਬੜਾ ਵੱਡਾ ਹੈ, ਪਰ ਸਾਨੂੰ ਹੁਣੇ ਕਵਿਤਾ ਰਚ ਕੇ ਦੱਸ, ਬਿਨਾਂ ਕਾਗਜ਼ ਤੋਂ ਦੱਸ, ਬਿਨਾਂ ਕਲਮ ਤੋਂ। ਲਿਖਣੀ ਨਹੀਂ, ਬੋਲ ਕੇ ਹੁਣੇ ਰਚ। ਇੱਕ ਨੇ ਕਿਹਾ ਜਿਹੜੀ ਕਵਿਤਾ ਰਚੇ ਨਾ ਉਹਦੇ ਵਿੱਚ ਖੀਰ ਦਾ ਜ਼ਰੂਰ ਜ਼ਿਕਰ ਕਰੀ, ਮੈਂ ਖੀਰ ਨੂੰ ਪਿਆਰ ਕਰਦੀ ਹਾਂ। ਦੂਜੀ ਨੇ ਕਿਹਾ ਮੈਂ ਚਰਖਾ ਬੜਾ ਸੋਹਣਾ ਕੱਤਨੀ ਆ, ਜਿਹੜੀ ਕਵਿਤਾ ਤੂੰ ਰਚਨੀ ਉਹ ਤੇ ਚਰਖਾ ਜ਼ਰੂਰ ਆਉਣਾ ਚਾਹੀਦਾ ਪਰ ਲਿਖਣੀ ਨਹੀਂ। ਤੀਜੀ ਨੇ ਕਿਹਾ ਕਿ ਗੱਲ ਚੇਤੇ ਰੱਖੀ ਕਿ ਸਾਡੇ ਘਰ ਕੁੱਤਾ ਹੈ, ਉਹ ਦੇਖ ਸਾਹਮਣੇ ਕੁੱਤਾ ਮੇਰੇ ਨਾਲ ਆਇਆ, ਕਵਿਤਾ ਚ ਮੇਰੇ ਕੁੱਤੇ ਦਾ ਜ਼ਿਕਰ ਹੋਵੇ। ਤੀਜੀ ਨੇ ਕਿਹਾ ਵੀ ਸਾਡੇ ਨੇੜੇ ਢੋਲ ਵੱਜਦਾ ਬੜਾ ਚੰਗਾ ਲੱਗਦਾ ਤੇ ਤੇਰੀ ਕਵਿਤਾ ਵਿੱਚ ਢੋਲ ਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ। ਉਹ ਏਡਾ ਸਿਆਣਾ ਸੀ, ਉਹਨੇ ਉਸੇ ਵਕਤ ਲਿਖਿਆ ਨਹੀਂ, ਉਹ ਕਹਿੰਦਾ ਖੀਰ ਬਣਾਈ ਜਤਨ ਸੇ, ਚਰਖਾ ਦੀਆ ਜਲਾ, ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਵਜਾ। ਧਿਆਨ ਦਿਆ ਜੇ ਉਸ ਬੰਦੇ ਨੇ ਇੰਨੇ ਸ਼ਬਦ ਕਹਿ ਤੇ ਸਭ ਚੁੱਪ। ਉਹਨੇ ਕਿਹਾ ਖੀਰ ਬਣਾਈ ਜਤਨ ਸੇ, ਚਰਖਾ ਦੀਆ ਜਲਾ, ਆਇਆ ਕੁੱਤਾ ਖਾ ਗਿਆ, ਤੂੰ ਬੈਠੀ ਢੋਲ ਵਜਾਓ, ਹੁਣ ਪਾਣੀ ਪਿਲਾ। ਹੁਣ ਪਾਣੀ ਦੇ ਪਿਓ ਗਿਆ। ਉਹਦੇ ਨਾ ਰਚਨਾਵਾਂ ਵਿੱਚ ਨਾ ਇੱਕ ਸ਼ਬਦ ਦੇ ਦੋ ਦੋ ਅਰਥ ਨੇ। ਇਹ ਕਵਿਤਾ ਹੈ ਨਾ, ਮੈਂ ਉਹ ਵੀ ਸੁਣਾ ਦਿਆਂ ਜੇ ਕਹੋ ਤੇ ਉਹ ਚ ਇੱਕ ਲਿਖਦਾ ਕਵਿਤਾ ਹੈ ਤੇ ਉਹਦੇ ਸ਼ਬਦ ਇੱਕ ਹੋਵੇ, ਅਰਥ ਉਹਦੇ ਦੋ ਨਿਕਲਣਗੇ। ਉਹ ਲਿਖਦਾ ਹੈ ਕਿ ਜੁੱਤਾ ਕਿਉਂ ਨਾ ਪਾਇਆ ਔਰ ਸਮੋਸਾ ਕਿਉਂ ਨਾ ਖਾਇਆ। ਇੱਕ ਸ਼ਬਦ ਚ ਦੱਸੋ ਇਹਦੇ ਅਰਥ ਕੀ, ਜੁੱਤੀ ਕਿਉਂ ਨੀ ਪਾਈ ਤੇ ਸਮੋਸਾ ਕਿਉਂ ਨੀ ਖਾਧਾ, ਜੁੱਤਾ ਕਿਉਂ ਨਾ ਪਾਇਆ ਸਮੋਸਾ ਕਿਉਂ ਨਾ ਖਾਇਆ। ਦੂਜੀ ਗੱਲ ਉਹ ਕਹਿੰਦਾ, ਉਹ ਲਿਖਦਾ ਗੋਸ਼ਤ ਕਿਉਂ ਨਾ ਖਾਇਆ ਔਰ ਡੂਮ ਕਿਉਂ ਨਾ ਗਾਇਆ। ਡੂਮ ਮਰਾਸੀ, ਗੋਸ਼ਤ ਕਿਉਂ ਨਾ ਖਾਇਆ, ਡੂਮ ਕਿਉਂ ਨਾ ਗਾਇਆ, ਇੱਕ ਸ਼ਬਦ ਚ ਇਹਦਾ ਉੱਤਰ ਦਿਓ। ਤੀਜੀ ਉਹ ਗੱਲ ਕਹਿੰਦਾ ਹੈ, ਵੈਸੇ ਇਹਦੇ ਹੈਣ ਤੇ ਕਾਫੀ ਇਹਦੇ ਇਹ ਰਚਨਾ ਵਿੱਚ ਮਿਲਦੀਆਂ, ਉਹ ਲਿਖਦਾ ਕਿ ਪੰਡਿਤ ਕਿਉਂ ਨਾ ਨਹਾਇਆ, ਦੋਬਨ ਕੋ ਕਿਉਂ ਪਿਟਵਾਇਆ, ਇੱਕ ਸ਼ਬਦ ਚ ਉੱਤਰ ਦਿਓ। ਤੇ ਫਿਰ ਆਪੇ ਪਿੱਛੇ ਉੱਤਰ ਦਿੰਦਾ, ਉਹ ਕਹਿੰਦਾ ਜੁੱਤਾ ਕਿਉਂ ਨਾ ਪਾਇਆ ਸਮੋਸਾ ਕਿਉਂ ਨਾ ਖਾਇਆ, ਇਸਕਾ ਉੱਤਰ ਹੈ ਤਲਾ ਨਾ ਥਾ। ਹੁਣ ਪੈਰ ਦੇ ਥੱਲੇ ਤਲਾ ਕੋਈ ਨੀ, ਉੱਤੇ ਉੱਤੇ ਚੁੱਤੀ ਏ, ਥੱਲੇ ਵਾਲਾ ਸੋਲ ਹੈ ਹੀ ਨਹੀਂ, ਤਲਾ ਨਾ ਥਾ, ਥੱਲਾ ਨੀ ਹੈਗਾ ਜੁੱਤੀ ਦਾ। ਹੁਣ ਜਿਸ ਜੁੱਤੀ ਦਾ ਤਲਾ ਹੀ ਨਹੀਂ ਹੈਗਾ, ਉੱਤੇ ਤਸਮੇ ਬੰਦ ਕਰਕੇ ਕੀ ਕਰਨਾ ਹੈ, ਤਲਾ ਨਾ ਥਾ। ਸਮੋਸਾ ਕਿਉਂ ਨਾ ਖਾਇਆ, ਉਹ ਕਹਿੰਦਾ ਕੱਚਾ ਸੀ, ਚੰਗੀ ਤਰ੍ਹਾਂ ਤੇਲ ਚ ਤਲਿਆ ਹੀ ਨਹੀਂ, ਜੇ ਕੱਚਾ ਖਾਂਦੇ ਤੇ ਐਵੇਂ ਬਿਮਾਰ ਹੋਣਾ ਸੀ, ਜੇ ਤਲਿਆ ਹੁੰਦਾ ਤੇ ਖਾ ਲੈਂਦੇ। ਸ਼ਬਦ ਇੱਕੋ ਹੀ ਹੈ ਨਾ, ਕਿ ਜੁੱਤਾ ਕਿਉਂ ਨਾ ਪਾਇਆ ਸਮੋਸਾ ਕਿਉਂ ਨਾ ਖਾਇਆ, ਉਹ ਕਹਿੰਦਾ ਤਲਾ ਨਾ ਥਾ, ਉਹ ਤਲਿਆ ਨਹੀਂ, ਉਹਦਾ ਤਲਾ ਨਹੀਂ ਹੈਗਾ, ਤਲਾ ਸ਼ਬਦ ਸਮਝ ਗਿਆ ਨਾ। ਦੂਜੀ ਗੱਲ ਉਹਨੇ ਕਹੀ, ਕਹਿੰਦਾ ਗੋਸ਼ਤ ਕਿਉਂ ਨਾ ਖਾਇਆ ਔਰ ਡੂਮ ਕਿਉਂ ਨਾ ਗਾਇਆ, ਕਹਿੰਦਾ ਗਲਾ ਨਾ ਥਾ, ਗੋਸ਼ਤ ਗਲਿਆ ਨਹੀਂ ਤੇ ਡੂਮ ਦਾ ਗਲਾ ਹੀ ਬੰਦ ਸੀ, ਉਹ ਕਹਿੰਦਾ ਮੈਂ ਗਾਵਾਂਗਾ ਕੀ, ਗਲਾ ਨਾ ਥਾ। ਉਹਨੇ ਤੀਜੀ ਗੱਲ ਲਿਖੀ, ਕਹਿੰਦਾ ਬਈ ਸ਼ਬਦ ਉਹ ਲਿਖਦਾ, ਕਹਿੰਦਾ ਵੀ ਦੋਬਨ ਕਿਉਂ ਕਿਉਂ ਪਿਟਵਾਇਆ, ਪੰਡਿਤ ਕਿਉਂ ਨਾ ਨਹਾਇਆ, ਦੋਬਨ ਕੋ ਕਿਉਂ ਪਿਟਵਾਇਆ। ਇੱਕੋ ਸ਼ਬਦ ਕਹਿੰਦਾ ਧੋਤੀ ਨਾ ਥੀ, ਧੋਤੀ ਦਾ ਮਤਲਬ ਪੰਡਿਤ ਕੋਲ ਦੂਜੀ ਧੋਤੀ ਕੋਈ ਨੀ, ਉਹਨੇ ਨਹਾਣਾ ਕੀ ਸੀ, ਤੇ ਧੋਬਣ ਜਿਹੜੀ ਉਹ ਨਖਰੇ ਕਰਦੀ ਸੀ, ਧੋਂਦੇ ਨੀ ਸੀ, ਉਹਨੇ ਕੁੱਟ ਕੱਢੀ। ਉਹ ਕਹਿੰਦਾ ਉਹਨੂੰ ਕੁੱਟ ਤਾਂ ਪੈ ਗਈ, ਉਹ ਕੱਪੜੇ ਨੀ ਸੀ ਧੋਂਦੀ ਪਈ। ਹੁਣ ਦੇਖੋ ਉਸ ਬੰਦੇ ਦਾ ਖਿਆਲ ਹੀ ਹੈ ਨਾ, ਜਦੋਂ ਦਸਮ ਗੁਰੂ ਦੇ ਦਰਬਾਰੀ ਕਵੀ ਕਿਤੇ ਪੜਾਂਗੇ ਨਾ, ਆਪਾਂ ਤਾਂ ਇੱਧਰ ਪੜ੍ਹਨਾ ਹੀ ਬੰਦ ਹੀ ਕਰ ਦਿੱਤਾ ਚੈਪਟਰ ਕਲਗੀ ਵਾਲੇ ਸੱਚੇ ਪਾਤਸ਼ਾਹ ਦੀ ਦਾ, ਉਹਦੇ ਵਿਦਿਆ ਦਰਬਾਰ ਦਾ। ਕਦੀ ਕਵੀਆਂ ਦੀਆਂ ਰਚਨਾਵਾਂ ਪੜ੍ਹੀਏ, ਚਿੱਤ ਬੜਾ ਕਰਦਾ ਵੀ ਸੰਗਤ ਨਾਲ ਸਾਂਝੀ ਕਰੀਏ। ਮੈਂ ਪਹਿਲਾਂ ਅਰਜ਼ ਕੀਤੀ, ਖਾਜਵੇਂ ਬੜੇ ਕਮਜ਼ੋਰ ਨੇ, ਅਸੀਂ ਲੋਕ ਅੱਜ ਇਹਨੂੰ ਸੁਣ ਨਹੀਂ ਸਕਦੇ, ਅੰਦਰ ਸੰਕੀਰਨ ਹੈ। ਮੀਰ ਖੁਸਰੋ ਬਹੁਤ ਵਿਦਵਾਨ ਹੈ, ਪਿਆਰੇ ਦੀ ਵਿਰਲ ਪੈ ਜਾਏ, ਪਿਆਰੇ ਤੋਂ ਵਿਛੋੜਾ ਪੈ ਜਾਏ, ਇਹਦੇ ਮੁਰਸ਼ਦ ਦਾ ਚਲਾਣਾ ਹੋ ਗਿਆ। ਤੇ ਮੀਰ ਖੁਸਰੋ ਨੂੰ ਕਾਸਿਦ ਨੇ ਜਾ ਕੇ ਖਬਰ ਦਿੱਤੀ, ਖਤ ਦਿੱਤਾ, ਤੇ ਖਤ ਤੇ ਲਿਖਿਆ ਸੀ ਅਮੀਰ ਖੁਸਰੋ ਨੂੰ ਕਿ ਮੈਂ ਬਿਮਾਰ ਹਾਂ, ਵੈਸੇ ਦੰਦ ਕਥਾ ਹੈ ਕਿ ਮੈਂ ਬਿਮਾਰ ਹਾਂ, ਤੁਸੀਂ ਜਲਦੀ ਪਹੁੰਚੋ। ਅਮੀਰ ਖੁਸਰੋ ਆਪਣੇ ਮੁਰਸ਼ਦ ਦੀ ਬਿਮਾਰੀ ਸੁਣ ਕੇ ਜਿੱਥੇ ਸੀ ਉਹ ਤੋਂ ਤੇਜ਼ੀ ਨਾਲ ਵਾਪਸ ਆਇਆ। ਰਸਤੇ ਵਿੱਚ ਉਹਨੂੰ ਖਾਣਾ ਭੁੱਲ ਗਿਆ, ਪੀਣਾ ਭੁੱਲ ਗਿਆ, ਆਪਣੀ ਸੁੱਧ ਬੁੱਧ ਨਹੀਂ ਰਹੀ। ਜਦੋਂ ਆਇਆ ਮੁਰਸ਼ਦ ਦੇ ਦਰ ਤੇ ਆਉਂਦਿਆਂ ਦੇਖਿਆ ਜਿਹੜੇ ਇਹਦੇ ਗੁਰਭਾਈ ਸਨ, ਮੁਰੀਦ ਸਨ, ਬਾਕੀ ਜਿਹੜੇ ਰੋ ਰਹੇ ਸਨ। ਅਮੀਰ ਖੁਸਰੋ ਗਿਆ, ਇਹਦੇ ਗਲੇ ਲੱਗ ਕੇ ਰੋਏ, ਤੇ ਜਦੋਂ ਰੋਏ ਉਹਨੇ ਪੁੱਛਿਆ ਰੋਏ ਕਿਉਂ ਰਹੇ ਹੋ ਮੁਰਸ਼ਦ, ਕਹਿਣ ਲੱਗੇ ਉਹ ਛੱਡ ਕੇ ਚਲੇ ਗਏ। ਉਹਨਾਂ ਦੀ ਫੌਤ ਹੋ ਗਈ। ਅਮੀਰ ਖੁਸਰੋ ਗਿਆ ਜੀ, ਉਹਨੇ ਆਪਣੇ ਮੁਰਸ਼ਦ ਦੇ ਚਿਹਰੇ ਤੋਂ ਕੱਪੜਾ ਚੁੱਕਿਆ। ਮੈਂ ਸਿਰਫ ਇੱਕ ਬੇਨਤੀ ਇਹ ਤਾਂ ਛੇੜ ਲਈ ਵਿੱਚੋਂ ਯਾਦ ਆ ਗਈ ਵੀ ਪਿਆਰੇ ਦੇ ਵਿਛੋੜੇ ਦੀ ਵਿਰਲ ਸਹੀ ਨਹੀਂ ਜਾਂਦੀ, ਮੋਹੇ ਨਾ ਵਿਸਾਰੋ, ਨਹੀਂ ਜਰਿਆ ਜਾਂਦਾ। ਉਹਨੇ ਆਪਣੇ ਮੁਰਸ਼ਦ ਦੇ ਮੁੱਖ ਤੋਂ ਕੱਪੜਾ ਚੁੱਕਿਆ, ਉਹਦੇ ਦਰਸ਼ਨ ਕਰਦਿਆਂ ਨਾ ਇੱਕ ਉਹਨੇ ਕਵਿਤਾ ਉੱਥੇ ਕਹੀ, ਉਹ ਆਖਰੀ ਉਹਦੀ ਰਚਨਾ ਸੀ ਆਖਰੀ। ਮੁਰਸ਼ਦ ਪਏ ਨੇ ਉੱਤੇ ਕੱਪੜਾ ਤੇ ਉਹ ਕਹਿ ਰਿਹਾ, ਗੋਰੀ ਸੋਈ ਸੇਜ ਪਰ, ਸ਼ਬਦ ਸਨ ਉਹਦੇ ਕਿ ਦੇਖੋ ਮੇਰਾ ਮਹਿਬੂਬ ਮੇਰਾ ਪਿਆਰਾ ਸੇਜ ਉੱਤੇ ਸੁੱਤਾ ਹੈ, ਤੇ ਕਹਿਣ ਲੱਗੇ ਹੁਣ ਚਾਰ ਚੁਫੇਰੇ ਹਨੇਰਾ ਹੋ ਗਿਆ ਹੈ, ਚੱਲ ਖੁਸਰੋ ਹੁਣ ਤੂੰ ਇਸ ਧਰਤੀ ਤੇ ਰਹਿ ਕੇ ਕਹਿਣਾ ਜਿਹੜਾ ਤੇਰਾ ਪਿਆਰਾ ਹੀ ਨਹੀਂ ਰਿਹਾ। ਤਾਂ ਕਹਿੰਦੇ ਇੰਨੇ ਸ਼ਬਦ ਕਹਿ ਕੇ ਨਾ ਉਹਨੇ ਪੈਰਾਂ ਵਾਲੇ ਪਾਸੇ ਆਇਆ, ਬਸ ਪੈਰਾਂ ਵਾਲੇ ਪਾਸੇ ਲੇਟਿਆ, ਖੁਸਰੋ ਨੇ ਉੱਥੇ ਪ੍ਰਾਣ ਹੀ ਤਿਆਗ ਦਿੱਤੇ। ਅਸਲ ਚ ਜਦੋਂ ਵੀ ਕਿਤੇ ਪਿਆਰੇ ਦੀ ਵਿਰਲ ਪੈਂਦੀ ਹੈ, ਪਿਆਰਾ ਭੁੱਲਦਾ ਹੈ, ਸੱਚ ਇਹ ਉਦੋਂ ਸਾਧਕ ਅੰਦਰ ਇੱਕ ਤੜਪਦੀ ਹੈ। ਭਗਤ ਰਵਿਦਾਸ ਸਾਹਿਬ ਜੀ ਆਓ ਉਸ ਪ੍ਰਕਰਨ ਵੱਲ ਥੋੜਾ ਜਿਹਾ ਟੁਕਾ ਕੇ ਇਹ ਸ਼ਬਦ ਕਹਿਣੇ ਚਾਹੁੰਦਾ ਸਾਂ ਜੋ ਉਹਨੇ ਅਖੀਰ ਕਹਿਣ ਲੱਗਾ, ਗੋਰੀ ਸੋਈ ਸੇਜ ਪਰ ਮੁਖ ਪਰ ਡਾਰੇ ਕੇਸ, ਚੱਲ ਖੁਸਰੋ ਅਬ ਘਰ ਅਬ, ਹੁਣ ਆਪਣੇ ਘਰ ਨੂੰ ਚੱਲ, ਹੁਣ ਤੇਰੇ ਵਾਸਤੇ ਹਨੇਰਾ ਹੋ ਗਿਆ ਹੈ। ਇਹ ਅਸਲ ਚ ਇੱਕ ਵਿਰਲ ਹੈ ਕਿ ਜਿਹੜੀ ਭਗਤ ਰਵਿਦਾਸ ਸਾਹਿਬ ਉਹਨਾਂ ਕਿਹਾ, ਮਾਲਕ ਜੀ ਮੇਰੇ ਕਰਮ ਮਾੜੇ ਨੇ, ਮੇਰੀ ਜਾਤ ਉਹਨਾਂ ਵਿੱਚ ਜਿਹੜੇ ਚਮੜਾ ਗੰਢਦੇ ਨੇ, ਮੇਰੇ ਅੰਦਰ ਦੀ ਬਿਰਤੀ ਚੰਗੀ ਨਹੀਂ, ਹੁਣ ਇੱਕ ਕਿਰਪਾ ਕਰ ਤੂੰ ਮੈਨੂੰ ਭੁਲਾ ਨਾ, ਪਰ ਇਸ ਲੜੀ ਨੂੰ ਕੱਲ ਅੱਗੇ ਆਪਾਂ ਫਿਰ ਤੋਰਾਂਗੇ, ਆਪ ਸਮੂਹ ਸੰਗਤ ਕਿਰਪਾ ਕਰਨੀ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ, ਬੇਅੰਤ ਭੁੱਲਾਂ ਹੋਈਆਂ ਨੇ, ਅੱਜ ਥੋੜਾ ਜਿਹਾ ਮੈਂ ਖੁੱਲ ਕੇ ਦੂਜਾ ਜਿਹਾ ਪੱਖ ਕਹਿ ਦਿੱਤਾ, ਮੈਨੂੰ ਬਖਸ਼ ਜ਼ਰੂਰ ਦਿਆ ਜੇ, ਮੈਂ ਸਟੇਜ ਦੀ ਖਿਮਾ ਮੰਗ ਲਈ ਨਾ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਭ ਨੂੰ ਮਤ ਸਮਤ ਬਖਸ਼ਣ। ਆਓ ਆਪਾਂ ਥੋੜਾ ਜਿਹਾ ਦੋ ਚਾਰ ਮਿੰਟ ਨਾਮ ਵਾਲੇ ਪਾਸੇ ਜੁੜ ਸਕੀਏ, ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ ਵਾਹੇ ਗੁਰੂ ਵਾਹੇ।